ਪਰ ਇਹ ਪ੍ਰਲੋਕ ਵਿੱਚ ਕੰਮ ਨਹੀਂ ਦਿੰਦੀ, ਇਸ ਕਰਕੇ ਤੁਸੀਂ ਇਹਨੂੰ ਇਸ ਢੰਗ ਨਾਲ ਵਰਤੋ ਕਿ ਪ੍ਰਲੋਕ ਨੂੰ ਤਾਂ ਜਾਂਦੀ ਨਹੀਂ, ਇਸ ਲੋਕ ਵਿੱਚ ਕੰਮ ਲਈ ਜਾਓ ਇਹ ਤੋਂ ਜਿੰਨੇ ਲੈਣੇ ਨੇ। ਇਹ ਤਾਂ ਆਪ ਕਹਿੰਦੀ ਹੈ ਕਿ ਅੱਗੇ ਮੇਰੀ ਸਮਰੱਥਾ ਨਹੀਂ ਹੈ, ਇੱਥੇ ਇੱਥੇ ਸਾਰੇ ਕੰਮ ਲੈ ਸਕਦੇ ਹੋ ਮੈਥੋਂ। ਮਿਸਲ ਫਕੀਰਾਂ ਗਾਖੜੀ ਸੋ ਪਾਈਆ ਪੂਰ ਕਰਮ। ਹਰਦਮ ਰੱਬ ਦਾ ਸਿਮਰਨ ਕਰਨ ਵਾਲੇ ਜੋ ਫਕੀਰ ਨੇ, ਉਹਨਾਂ ਫਕੀਰਾਂ ਦੀ ਜਿਹੜੀ ਮਿਸਲ ਹੈ, ਜੋ ਰਹਿਣੀ ਹੈ, ਧਾਰਨੀ ਬੜੀ ਗਾਖੜੀ ਹੈ, ਬੜੀ ਕਠਿਨ ਹੈ, ਉਹ ਰਹਿਣੀ ਪੂਰਨ ਭਾਗਾਂ ਕਰਕੇ ਪ੍ਰਾਪਤ ਹੁੰਦੀ। ਤੋ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਉਪਦੇਸ਼ ਦਿੰਦਿਆਂ ਹੋਇਆਂ ਪਾਕ ਪਟਣਾ ਜਿੱਥੇ ਫਰੀਦ ਜੀ ਤਪ ਕਰਦੇ ਸੀ ਉਹ ਜੰਗਲ ਵਿੱਚ ਆਪ ਪੁੱਜੇ ਤਾਂ ਫਰੀਦ ਜੀ ਨੂੰ ਬੁਲਾਇਆ ਨਹੀਂ, ਪਰ ਪਾਸ ਹੀ ਡੇਰਾ ਲਾ ਦਿੱਤਾ। ਇੱਕ ਸ਼ਾਹੂਕਾਰ ਫਰੀਦ ਜੀ ਵਾਸਤੇ ਰੋਜ਼ ਪਹਿਲੀ ਰਾਤ ਦਾਲ ਫੁਲਕਾ 12 ਵਜੇ ਤੋਂ ਉਪਰੰਤ ਫਰੀਦ ਜੀ ਦੇ ਪਿਆਲੇ ਵਿੱਚ ਦੁੱਧ ਪਾ ਜਾਂਦਾ ਸੀ। ਇੱਕ ਰਾਤ ਜਿਸ ਵੇਲੇ ਫਰੀਦ ਜੀ ਦੇ ਪਿਆਲੇ ਚ ਦੁੱਧ ਪਾ ਕੇ ਹਟਿਆ ਤਾਂ ਕੀ ਦੇਖਦਾ ਕਿ ਜੋ 3 ਹੋਰ ਫਕੀਰ ਆਰਾਮ ਕਰ ਰਹੇ ਨੇ। ਉਹਨੇ ਸੋਚਿਆ ਕਿ ਇਹ ਪਰਦੇਸੀ ਫਕੀਰ ਵਿਚਾਰੇ ਥੱਕੇ ਹੋਏ ਹੋਣਗੇ, ਪਤਾ ਨਹੀਂ ਫਿਰ ਮਿਲਾਪ ਹੋਵੇ ਕਿ ਨਾ ਹੋਵੇ, ਕਿਉਂ ਨਾ ਹੋਵੇ, ਮੈਂ ਇਹਨਾਂ ਦੀ ਵੀ ਸੇਵਾ ਕਰ ਲਵਾਂ। ਇਸ ਤਰ੍ਹਾਂ ਸੰਕਲਪ ਕਰਕੇ ਵਾਪਸ ਆਪਣੇ ਸ਼ਹਿਰ ਵੱਲ ਮੁੜਿਆ। ਘਰ ਪਹੁੰਚ ਕੇ ਫਿਰ ਇੱਕ ਦੁੱਧ ਦਾ ਗੜਬਾ ਉੱਪਰ ਛੰਨਾ ਤੇ ਉਹਦੇ ਵਿੱਚ 5 ਮੋਹਰਾਂ ਲਿਆ ਕੇ ਸਤਿਗੁਰੂ ਜੀ ਪਾਸ ਰੱਖ ਗਿਆ। ਜਿਸ ਵੇਲੇ ਫਰੀਦ ਜੀ ਦੀ ਸਮਾਧੀ ਖੁੱਲੀ ਤਾਂ 3 ਹੋਰ ਫਕੀਰਾਂ ਨੂੰ ਸੁੱਤਿਆਂ ਪਿਆਂ ਵੇਖ ਕੇ ਮਨ ਵਿੱਚ ਜਾਗਣ ਦਾ ਹੰਕਾਰ ਹੋ ਗਿਆ ਕਿ ਜਿਹੜੇ ਸੁੱਤੇ ਰਹਿੰਦੇ ਨੇ ਉਹਨਾਂ ਨੂੰ ਭਲਾ ਕੀ ਮਿਲਣਾ, ਜਾਗਣ ਵਾਲਿਆਂ ਨੂੰ ਹੀ ਸਭ ਕੁਝ ਮਿਲਦਾ। ਇਸ ਤਰ੍ਹਾਂ ਹੰਕਾਰ ਆਉਣ ਤੇ ਫਰੀਦ ਜੀ ਨੇ ਤਰਕ ਮਾਰਦਿਆਂ ਇਹ ਸਲੋਕ ਉਚਾਰਿਆ, ਪਹਿਲਾ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ। ਰਾਤ ਦੇ ਪਹਿਲੇ ਪਹਿਰ ਵਿੱਚ ਜੋ ਜਾਗਦਾ ਉਹਨੂੰ ਤਾਂ ਫੁੱਲੜਾ ਫੁਲਕਾ ਦਾਲ ਭਾਜੀ ਆਦਿ ਹੀ ਮਿਲਦੇ ਨੇ, ਅਤੇ ਜੋ ਪੱਛਾ ਰਾਤ ਪਿਛਲੀ ਰਾਤ ਉੱਠ ਕੇ ਪਰਮੇਸ਼ਰ ਦਾ ਭਜਨ ਸਿਮਰਨ ਕਰਦੇ ਨੇ ਉਹਨਾਂ ਹੀ ਫਿਰ ਫਲ ਮਿਲਦਾ, ਦੁੱਧ ਵਗੈਰਾ ਮਿੱਠੇ ਭੋਜਨ ਮਿਲਦੇ ਨੇ। ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਜੋ ਵੀ ਪੁਰਸ਼ ਰਾਤ ਨੂੰ ਖੁਦਾ ਦੇ ਸਿਮਰਨ ਚ ਜਾਗਦੇ ਨੇ ਉਹੀ ਪੁਰਸ਼ ਸਾਈ ਕੰਨੋ ਭਾਵ ਮਾਲਕ ਦੇ ਪਾਸੋਂ ਦਾਤਾਂ ਨੂੰ ਲੈਣਾ ਕਰਦੇ ਨੇ। ਹੰਕਾਰ ਸਹਿਤ ਫਰੀਦ ਜੀ ਦੇ ਬਚਨਾਂ ਨੂੰ ਸੁਣ ਕੇ ਹੁਣ ਉਹਦੇ ਹੰਕਾਰ ਦੀ ਨਿਵਿਰਤੀ ਕਰਨ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਅੱਗੇ ਸਲੋਕ ਉਚਾਰਿਆ, ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ। ਫਿਰ ਫਕੀਰ ਸਾਈਂ ਤੂੰ ਹੰਕਾਰ ਕਿਉਂ ਕਰਦਾ ਭਾਈ, ਇਹ ਸਾਰੀਆਂ ਦਾਤਾਂ ਤਾਂ ਉਸ ਸਾਹਿਬ ਅਕਾਲ ਪੁਰਖ ਸੰਧੀਆਂ ਤੋਂ ਭਾਵ ਹੁੰਦਾ ਦੀਆਂ ਨੇ, ਵਾਹਿਗੁਰੂ ਦੀਆਂ ਨੇ, ਇਸ ਪਰਮਾਤਮਾ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ। ਤੇ ਇੱਕ ਤੇਰੇ ਵਰਗੇ ਹੰਕਾਰੀ ਜਾਗਦੇ ਹੋਏ ਵੀ ਪਰਮਾਤਮਾ ਪਾਸੋਂ ਕੁਝ ਪ੍ਰਾਪਤ ਨਹੀਂ ਕਰ ਸਕਦੇ। ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਜਿਨ੍ਹਾਂ ਤੋਂ ਉਸਦੀ ਬਖਸ਼ਿਸ਼ ਹੁੰਦੀ ਆ ਉਹਨਾਂ ਇੱਕ ਨਾ ਸੁੱਤਿਆਂ ਹੋਇਆਂ ਨੂੰ ਵਾਹਿਗੁਰੂ ਉਠਾਲ ਕੇ ਦੇਣਾ ਕਰਦਾ। ਇਹ ਫਕੀਰ ਸਾਈਂ ਤੂੰ ਹੰਕਾਰ ਨਾ ਕਰ, ਤੈਨੂੰ ਤਾਂ ਇੱਕ ਪਿਆਲਾ ਦੁੱਧ ਦਾ ਹੀ ਮਿਲਿਆ, ਉਹ ਵੀ ਤੇਰੇ ਮਿੱਟੀ ਦੇ ਭਾਂਡੇ ਚ ਦੇਖ, ਪਰਮਾਤਮਾ ਦੀ ਬਖਸ਼ਿਸ਼ ਨਾਲ ਮੇਰੇ ਪਾਸ ਦੁੱਧ ਦਾ ਗੜਵਾ 5 ਮੋਹਰਾਂ ਛੰਨੇ ਸਮੇਤ ਪਿਆ ਹੋਇਆ, ਇਸ ਕਰਕੇ ਤੂੰ ਆਪਣੇ ਜਾਗਣ ਦਾ ਹੰਕਾਰ ਦੂਰ ਕਰਕੇ ਨਿਮਰਤਾ ਗੁਣ ਨੂੰ ਧਾਰਨਾ ਕਰ। ਹੁਣ 30 ਵਰਤ ਕਰਦੇ ਹੋ, ਕਹਿੰਦੇ ਨੇ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ। ਜਿਸ ਤਰ੍ਹਾਂ ਬਿਰਛਾਂ ਨੂੰ ਪਹਿਲੇ ਫੁੱਲ ਤੋਂ ਕਿ ਪਿੱਛੋਂ ਫਲ ਲੱਗਦਾ, ਪਹਿਲਾਂ ਤਾਂ ਫੁੱਲ ਲੱਗਦਾ ਨਾ, ਇਸੇ ਤਰ੍ਹਾਂ ਹੀ ਜਿਹੜੀ ਪਹਿਲੀ ਵਾਰ ਜੋ ਪਹਿਲੀ ਰਾਤ ਹੈ ਭਾਵ ਜਦੋਂ 9-10 ਵਜੇ ਤੱਕ 11 ਵਜੇ ਤੱਕ ਪ੍ਰਭੂ ਦਾ ਭਜਨ ਸਿਮਰਨ ਕਰਨਾ, ਇਹ ਤਾਂ ਫੁੱਲ ਮਾਫਕ ਹੈ, ਅਤੇ ਬਹੁੜੋ ਜਿਹੜਾ ਫਿਰ ਪਿਛਲੀ ਰਾਤ ਭਜਨ ਸਿਮਰਨ ਕਰਨਾ ਇਹ ਫਲ ਮਾਫਕ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਭਜਨ ਕਰਨਾ ਹੈ, ਪਹਿਲੀ ਰਾਤ ਨਾਲੋਂ ਪਿਛਲੀ ਰਾਤ ਭਜਨ ਸਿਮਰਨ ਕੀਤਾ ਹੋਇਆ ਜ਼ਿਆਦਾ ਫਲਦਾਇਕ ਹੈ, ਕਿਉਂਕਿ ਪਹਿਲੀ ਰਾਤ ਜਿਹੜਾ ਭਜਨ ਕਰਨਾ ਇਹ ਫੁੱਲ ਦੀ ਨਿਆਈ ਪਦਾਰਥ ਦੇ ਸਕਦਾ ਹੈ, ਮਾਇਆ ਦੇ ਸਕਦਾ ਹੈ, ਅਤੇ ਜੋ ਅੰਮ੍ਰਿਤ ਵੇਲੇ ਕਰਨਾ ਇਹਦੇ ਵਿੱਚ ਫਲ ਮਿਲਦਾ ਕਿ ਰਸ ਬ੍ਰਹਮ ਗਿਆਨ। ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਇਹ ਜੀ ਕਥਨ ਕਰਦੇ ਨੇ ਜੋ ਰਾਤ ਨੂੰ ਭਜਨ ਸਿਮਰਨ ਵਿੱਚ ਜਾਗਦੇ ਨੇ ਉਹੀ ਪੁਰਸ਼ ਮਾਲਕ ਪਾਸੋਂ ਦਾਤਾਂ ਨੂੰ ਲੈਂਦੇ ਨੇ। ਇਸ ਤਰ੍ਹਾਂ ਫਰੀਦ ਦੇ ਹੰਕਾਰ ਸਹਿਤ ਬਚਨਾਂ ਸੁਣ ਕੇ ਫਰੀਦ ਜੀ ਨੂੰ ਸਮਝਾਉਂਦਿਆਂ ਕਥਨ ਕਰਦੇ ਨੇ, ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ। ਇਹ ਫਕੀਰ ਸਾਈਂ ਨਾਮ ਸਿਮਰਨ ਗਿਆਨ ਵੈਰਾਗ ਆਦਿਕ ਸ਼ੁਭ ਗੁਣਾਂ ਨੂੰ, ਇਹ ਜਿਹੜੀਆਂ ਸ਼ੁਭ ਗੁਣ ਰੂਪ ਦਾਤਾਂ ਨੇ ਨਾ, ਇਹਨਾਂ ਇਹ ਸਾਰੀਆਂ ਸਾਹਿਬ ਦੀਆਂ ਹੀ ਨੇ, ਮਾਲਕ ਦੀਆਂ ਨੇ। ਜੇ ਨਾ ਦੇਵੇ ਤਾਂ ਇਸ ਪਰਮਾਤਮਾ ਨਾਲ ਕਿਸੇ ਪੁਰਸ਼ ਦਾ ਕੀ ਜੋੜ ਚੱਲ ਸਕਦਾ? ਇੱਕ ਜਾਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਿਹੜੇ ਜਾਗਦੇ ਪੁਰਸ਼ ਨੇ ਭਾਵ ਵੇਦਾਂ ਸ਼ਾਸਤਰਾਂ ਦੇ ਗਿਆਤਾ ਨੇ, ਪਰ ਉਹ ਵਿਦਿਆ ਦਾ ਹੰਕਾਰ ਹੋਣ ਕਰਕੇ ਪਰਮਾਤਮਾ ਪਾਸੋਂ ਕੁਝ ਨਹੀਂ ਲੈਂਦੇ। ਅਤੇ ਜੋ ਵੇਦਾਂ ਸ਼ਾਸਤਰਾਂ ਨੂੰ ਨਹੀਂ ਪੜ੍ਹੇ ਹੋਏ, ਉਹਨਾਂ ਇੱਕ ਨਾ ਸੁੱਤਿਆਂ ਅਨਪੜ੍ਹਾਂ ਨੂੰ ਉਠਾਲ ਕੇ ਭਾਵ ਉੱਦਮ ਦੇ ਕੇ ਸ਼ੁਭ ਗੁਣਾਂ ਰੂਪੀ ਦਾਤਾਂ ਦਿੰਦਾ ਹੈ। ਆਪੇ ਕਰੇ ਕਰਾਏ, ਆਪੇ ਇੱਕ ਨਾ ਸੁੱਤਿਆਂ ਦੇ ਜਗਾਏ। ਸਹਿਜ ਭਵੈ ਪ੍ਰਭ ਸਮਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁੱਤਿਆਂ ਦੇ ਜਗਾਈ। ਸਤਿਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਂਏ, ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵ ਲਾਏ। ਇਹ ਉਹਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਲਿਵ ਲਗਾ ਦੇਵੇ, ਸੁੱਤਿਆਂ ਹੋਇਆਂ ਨੂੰ ਜਗਾ ਦੇਵੇ। ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਇਹ ਸਾਰੀਆਂ ਦਾਤਾਂ ਜਿਹੜੀਆਂ ਅਕਾਲ ਪੁਰਖ ਦੀਆਂ ਨੇ, ਇਸ ਲਈ ਜੀਵ ਨੂੰ ਕੀ ਕਰਨਾ ਚਾਹੀਦਾ, ਕਿਆ ਚੱਲਾ ਤਿਸ ਨਾਲ। ਕਹਿੰਦੇ ਤਿਸ ਪਰਮੇਸ਼ਰ ਦੀ ਆਗਿਆ ਨਾਲ ਭਾਵ ਭਾਉਣੇ ਵਿੱਚ ਚੱਲਣਾ ਚਾਹੀਦਾ। ਇੱਕ ਜਾਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਨਾ ਜਿਹੜੇ ਗੁਰਮੁਖ ਗਿਆਨ ਜਾਗਰਤ ਵਿੱਚ ਜਾਗਦੇ ਨੇ, ਉਹ ਵਾਹਿਗੁਰੂ ਦੇ ਨਾਲ ਜਿਹੜੇ ਹਨ, ਨਾਲ ਹੀ ਨੇ ਪਰਮੇਸ਼ਰ ਦੇ। ਤੋ ਕੀ ਕਹਿੰਦੇ ਨੇ, ਪਰਮੇਸ਼ਰ ਦੇ ਨਾਲ ਹੀ ਹਨ ਹਰ ਵਕਤ। ਇੱਕ ਸੰਸਾਰੀ ਪੁਰਸ਼ਾਂ ਨੂੰ ਅਵਿਦਿਆ ਰੂਪ ਨਿੰਦਰਾ ਵਿੱਚੋਂ ਉਠਾਲ ਕੇ ਨਾਮ ਸਿਮਰਨ ਬਖਸ਼ਿਸ਼ ਕਰਦੇ ਨੇ। ਦਾਤੀ ਸਾਹਿਬ ਸੰਧੀਆਂ ਵਾਲਾ ਇਹ ਜਿਹੜਾ ਸਲੋਕ ਹੈ, ਇਹ ਸ੍ਰੀ ਰਾਗ ਦੇ ਵਿੱਚ 83 ਅੰਗ ਦੇ ਉੱਤੇ ਪਹਿਲਾਂ ਆ ਚੁੱਕਿਆ, ਇਹ ਦੁਬਾਰਾ ਇੱਥੇ ਕਥਨ ਕੀਤਾ ਹੈ। ਇਸ ਕਰਕੇ ਥੋੜਾ ਥੋੜਾ ਸ਼ਬਦਾਂ ਦਾ ਵੀ ਫਰਕ ਪੈਣਾ। ਭੱਬੇ ਨੂੰ ਇੱਥੇ ਧੀ ਲਾਇਆ, ਦਿਹਾੜੀ ਲਾ ਕੇ ਉੱਥੇ ਭੇ ਹੈ। ਸੋ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਇਹ ਬਖਸ਼ਿਸ਼ ਕੀਤੀ ਹੈ ਕਿ ਕਿਸੇ ਪ੍ਰੇਮੀ ਨੇ ਆ ਕੇ ਹੁਣ ਬੇਨਤੀ ਕੀਤੀ ਕਿ ਮੈਨੇ ਪਤੀ ਪਰਮਾਤਮਾ ਨੂੰ ਬੜਾ ਲੱਭਿਆ ਪਰ ਮਿਲਿਆ ਨਹੀਂ, ਇਹਦਾ ਕੀ ਕਾਰਨ ਹੈ? ਤਾਂ ਉਹਨੂੰ ਜਵਾਬ ਦਿੰਦਿਆਂ ਹੋਇਆ ਕਹਿੰਦੇ ਨੇ, ਢੁੰਡੇਂਦੀ ਏ ਸੁਹਾਗ ਕੂ ਤੋ ਕਣਕਾਈ ਕੋਰ। ਹੇ ਜੀਵ ਰੂਪ ਇਸਤਰੀ, ਤੂੰ ਆਪਣੇ ਸੁਹਾਗ ਜੋ ਪਤੀ ਪਰਮਾਤਮਾ ਕੂ ਤੋਂ ਭਾਵ ਨੂੰ ਢੂੰਡਦੀ ਹੈ ਨਾ, ਇਹ ਤਾਂ ਠੀਕ ਹੈ, ਪਰ ਤੈਨੂੰ ਮਿਲਦਾ ਇਸ ਵਾਸਤੇ ਨਹੀਂ ਕਿਉਂਕਿ ਤੇਰੇ ਸਰੀਰ ਵਿੱਚ ਕੋਈ ਕੋਰ ਹੈ, ਕੋਈ ਕਲੰਕ ਹੈ, ਕੋਈ ਊਣਤਾ ਹੈ, ਕੋਈ ਦੂਸ਼ਣ ਹੈ ਤੇਰੇ ਅੰਦਰ ਜ਼ਰੂਰ। ਇਹ ਗੱਲ ਸੁਣ ਕੇ ਉਹਨੇ ਕਿਹਾ, ਮੇਰੇ ਵਿੱਚ ਤਾਂ ਕੋਈ ਦੋਸ਼ ਨਹੀਂ, ਮੈਂ ਤਾਂ ਸੁਹਾਗਵੰਤੀ ਹਾਂ। ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ। ਫਰੀਦ ਜੀ ਕਹਿੰਦੇ ਨੇ, ਜਿਨ੍ਹਾਂ ਦਾ ਸੁਹਾਗਵੰਤੀ ਹੋਵੇ ਨਾ, ਫਿਰ ਜਿਨ੍ਹਾਂ ਨੂੰ ਪਤੀ ਪਰਮਾਤਮਾ ਮਿਲ ਜਾਂਦਾ ਹੈ, ਤਿੰਨਾਂ ਦੀ ਜਿਹੜੀ ਝਾਕ ਹੈ ਨਾ ਦ੍ਰਿਸ਼ਟੀ, ਉਹ ਹੋਰ ਕਿਸੇ ਪਾਸੇ ਨਹੀਂ ਜਾਂਦੀ, ਤੇਰੀ ਤਾਂ ਕਈ ਪਾਸੇ ਦ੍ਰਿਸ਼ਟੀ ਜਾਂਦੀ। ਜਿਹਦੀ ਦ੍ਰਿਸ਼ਟੀ ਹੋਰ ਪਾਸੇ ਨੂੰ ਜਾਂਦੀ ਹੈ ਪਤੀ ਨੂੰ ਛੱਡ ਕੇ, ਫਿਰ ਉਹ ਸੁਹਾਗਵੰਤੀ ਨਹੀਂ ਗਿਣੀ ਜਾਂਦੀ। ਇਸ ਕਰਕੇ ਜ਼ਰੂਰ ਤੇਰੀ ਦ੍ਰਿਸ਼ਟੀ ਹਲੇ ਜਾਂਦੀ ਹੈ ਕਿਸੇ ਪਾਸੇ, ਇਹ ਤੇਰੇ ਵਿੱਚ ਕਮੀ ਹੈ। ਜਿਨ੍ਹਾਂ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਉਹ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੀ ਉਪਾਸਨਾ ਨਹੀਂ ਕਰਦੀਆਂ। ਇਸ ਲਈ ਤੈਨੂੰ ਵੀ ਪ੍ਰਭੂ ਤੇ ਅਟਲ ਨਿਸ਼ਚਾ ਰੱਖਣਾ ਚਾਹੀਦਾ ਤਾਂ ਕਿ ਉਹ ਸੁਹਾਗਵੰਤੀ ਕਹਾ ਸਕੇ ਆਪਣੇ ਆਪ ਨੂੰ। ਹੁਣ ਕਿਸੇ ਪ੍ਰੇਮੀ ਨੇ ਆ ਕੇ ਬੇਨਤੀ ਕੀ ਕਿ ਹੇ ਫਕੀਰ ਸਾਈਂ, ਸੰਤੋਖ ਧਾਰਨ ਦਾ ਕੀ ਫਲ ਹੈ? ਤਾਂ ਉਹ ਸਮਝਾਉਂਦਿਆਂ ਹੋਇਆ ਕਹਿੰਦੇ ਨੇ, ਸਬਰ ਮੰਝ ਕਮਾਣ ਏ ਸਬਰ ਕਾ ਨੀਹਣ। ਹਿਰਦੇ ਮੰਝ, ਮੰਝ ਤੋਂ ਭਾਵ ਵਿੱਚ, ਹਿਰਦੇ ਦੇ ਵਿੱਚ ਜੋ ਸਬਰ ਸੰਤੋਖ ਧਾਰਨਾ ਹੈ, ਇਹ ਕਮਾਣ ਹੈ, ਧਨਖ ਬਣਾਉਣਾ ਕਰ। ਤਨ ਵਿੱਚ ਜੋ ਸਬਰ ਸੰਤੋਖ ਧਾਰਨਾ ਹੈ, ਇਹ ਉਸ ਧਨਖ ਦਾ ਨੀਹਣੋ ਕਰ, ਚਿੱਲਾ ਕਰ। ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਬਾਣੀ ਕਰਕੇ ਜਿਹੜਾ ਸੰਤੋਖ ਧਾਰਨਾ, ਭਾਵ ਬਾਣੀ ਕਰਕੇ ਕਿਸੇ ਨੂੰ ਦੁਖਾਵਾਂ ਬਚਨ ਨਹੀਂ ਕਹਿਣਾ, ਇਹ ਉਸ ਧਨਖ ਦਾ ਸੰਦਾ ਤੋਂ ਭਾਵ ਬਾਣ ਕਰ। ਸੰਦਾ ਤੋਂ ਭਾਵ ਹੁੰਦਾ ਦਾ, ਇਹ ਉਸ ਧਨਖ ਦਾ ਬਾਣ ਕਰ। ਪਰ ਜੇਕਰ ਮਨ ਬਾਣੀ ਸਰੀਰ ਕਰਕੇ ਸੰਤੋਖ ਧਾਰਨਾ ਕਰੇ, ਤਾਂ ਇਸ ਪੁਰਸ਼ ਦਾ ਬਾਣੀ ਰੂਪੀ ਬਾਣ ਚੱਲਦਿਆਂ ਹੋਇਆਂ ਖਾਲਕ ਪਰਮਾਤਮਾ ਖਤਾ ਨਾ ਕਰੀ ਨਿਸਫਲ ਨਹੀਂ ਜਾਂਦਾ, ਨਿਸਫਲ ਨਹੀਂ ਕਰਦਾ ਪਰਮਾਤਮਾ। ਫਿਰ ਭਾਵ ਜੋ ਜੋ ਵੀ ਉਹ ਵਚਨ ਕਹਿੰਦਾ ਉਹ ਪੂਰਾ ਹੁੰਦਾ ਜਾਂਦਾ, ਜੋ ਜੋ ਵੀ ਉਹਨੇ ਕਹਿ ਦਿੱਤਾ ਨਾ, ਨਾਨਕ ਦਾਸ ਮੁਖ ਤੇ ਜੋ ਬੋਲਿਆ ਇਹਾਂ ਉਹਾਂ ਸੱਚ ਹੋਵੇ, ਉਹਦਾ ਕਿਹਾ ਹੋਇਆ ਤਤਕਾਲ ਹੀ ਪੂਰਾ ਹੋ ਜਾਂਦਾ। ਫਰਮਾਉਂਦੇ ਨੇ, ਸਬਰ ਅੰਦਰ ਸਾਬਰੀ ਤਨ ਏਵਾ ਜਾਲੇਨ। ਕੀ ਭਾਵ ਹੈ ਕਿ ਸਾਬਰੀ ਜੋ ਸੰਤੋਖੀ ਪੁਰਸ਼ ਹੈ, ਉਹ ਸਬਰ ਸੰਤੋਖ ਦੇ ਅੰਦਰ ਰਹਿੰਦੇ ਹੋਏ ਆਪਣੇ ਦੇਹ ਅਭਿਆਸ ਨੂੰ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਦੇ ਵਿੱਚ ਏਵਾ ਜਾਲੇਨ ਇਸ ਤਰ੍ਹਾਂ ਸਾੜਨਾ ਕਰਦੇ ਨੇ ਜਿਵੇਂ ਅੱਗ ਵਸਤੂਆਂ ਨੂੰ ਸਾੜ ਦਿੰਦੀ, ਜਿਵੇਂ ਅੱਗ ਚੀਜ਼ਾਂ ਨੂੰ ਸਾੜ ਦਿੰਦੀ ਹੈ, ਇਸ ਤਰ੍ਹਾਂ ਰੱਬ ਦੇ ਪਿਆਰੇ अपने देह अभ्यास नूं साड़ दिंदे ने, जिस तरह होर कोई ना साड़ सकदा होवे। अथवा कहिंदे ने संतोखी पुरश अपने तन नूं एवा तो भाव किवें भाव मिथिया जाण के ऐवें जाण के मिथिया जाण के अपनी उम्र तों दित्ता तो जिहड़ा है परमेश्वर ने सारी जिंदगी लई दित्ता है उम्र दे दिनां नूं संतोख विच जालेन बतीत करदे ने। अथवा कहिंदे ने संतोखी पुरश इस प्रकार जाण के कि संतोख अंदर रहना ही श्रेष्ठ है यह निश्चा करके ही अपनी उम्र नूं संतोख विच रह के बतीत करदे ने। इसलिए वह संतोखी गुरमुख महात्मा जन होन नजीक खुदाए दै भेत ना किसा देन। अल्लाह ताला खुदा दे नजीक हुंदे ने पर अपने दिल का भेत किसे नूं नहीं दिंदे। वह गुरमुख किसे नूं भेद वाद का उपदेश नहीं दिंदे, वह तां एकता का उपदेश दिंदे ने, भेदवाद नहीं कहिंदे। जिवें गुरु नानक देव जी का उपदेश है यह भेदवाद उपदेश नहीं है। गुरु नानक देव जी तो सब दे सांझे ने, जिवें अज दे श्री मुखवाक विच बचन आया कि एक पिता एक इसके हम बारक तू मेरा गुरहाई। सो इहदा भाव है कि गुरु नानक देव महाराज अकाल पुरख आप सन। जे आपां गुरु नानक देव जी नूं कह दईए तुसीं साडे ही हो सिखां दे ही हो बाकियां दे नहीं हो, यह नहीं हो सकता। महाराज तां कहिंदे ने भाई मैं सारे जगत दा पिता हाँ, यह सारे मेरे ही बनाए हुए ने, मुसलमान की हिंदू की सिख की 84 लाख जून तो मेरे ही बनाए हुए ने, मैं किहदे नाल ईरखा करां किहदे नाल मैं नफरत करां, यह तो सब मेरे ने। तो इस तरह सतगुरु नानक देव महाराज के घर के विच यह उपदेश है कि सारिआं विच इक वाहिगुरु नूं जानना करो। हुण ऐसियां चीजां समझ आउंदियां साखी द्वारा। भरे दरबार विच रूम देश दा बादशाह सिंघासन ते बैठा हो रहा सभायमान, गल्लां चलदिआं चलदिआं सबर ते शुक्र पर गल आ के चुप हो गई। सबर ते शुक्र की हुंदा? जिस वक्त बादशाह ने प्रश्न किया कि सबर किसनू ते शुक्र किनू कहिंदे ने, सबर की हुंदा शुक्र की हुंदा, किसी पासों तसली बख्श उत्तर ना मिलन ते बादशाह ने अपने मुख्यमंत्री नूं कहा कि तुसी हिंदुस्तान औरंगजेब की कचहरी विच जाके इसका उत्तर लेके आओ, क्योंकि उत्थे बड़े बड़े पढ़े लिखे ते आलम रहिंदे ने, उत्थों उत्तर जरूर मिलेगा। जेकर ना भी मिले तो दिल्ली च एक सरमद नामे फकीर रहिंदा है, वह पास चले जाना, उहदे पासों जरूर सही उत्तर मिलेगा। बादशाह का हुक्म मन के वह मंत्री रूम देश तो चलता होया हिंदुस्तान च आ गया। फकीर फिर औरंगजेब के दरबार च आया, आके सलाम करके उही सवाल सबर ते शुक्र वाला कर दिता, बादशाह तेरे दरबार विच बड़े बड़े आलमगीर बैठे ने, तू सबर ते शुक्र का निर्णय करके दस। सबर किनू कहा ते शुक्र किनू कहा? सबना ने अपने ख्याल अनुसार कथन किया पर मंत्री नूं तसली बख्श उत्तर ना मिलिया। रूम देश के बादशाह पा अपने राजे दे कहे अनुसार शहर विच पुज के लोकां पासों पुछण लगा, इत्थे भी कोई सरमद नामे फकीर रहिंदा? पुछदिआं पुछदिआं एक राजे दे नजदीकी मित्र ने दस्सिआ हां, उहदा औरंगजेब दी शरह दे उल्ट चलन ते दोष विच नज़रबंद कीता होया। कई जतना दे उपरंत उह सरमद फकीर दे पास पुज गया। हले थोड़ा ही चिर बैठिआ होया सी कि एक जलाद आया जिसदी शकल देखण नूं रूह नहीं सी करदा, बूहा खोल के अंदर गया। दिल्ली के बादशाह के हुक्म नाल उसने 100 कोड़ा मारिया तो चलिया गया। यह देख के मंत्री सोच रहा सी कि इन्ने नूं एक होर पुरश आया, उन्हें एक कोदरे की रोटी लून की गली ते सरमद का प्याला पानी नाल भर दिता।
ਸਰਮਦ ਫਕੀਰ ਨੇ ਕੋਦਰੇ ਦੀ ਰੋਟੀ ਲਈ ਤੇ ਚੁੱਪ ਕਰਕੇ ਖਾ ਕੇ ਉੱਪਰ ਪਾਣੀ ਪੀ ਲਿਆ। ਇਹ ਦਸ਼ਾ ਵੇਖ ਕੇ ਮੰਤਰੀ ਕੋਲ ਰਿਹਾ ਨਾ ਗਿਆ ਤੇ ਸਿੱਖਾਂ ਪਾਸ ਜਾ ਕੇ ਆਵਾਜ਼ ਦਿੱਤੀ, ਹੈ ਫਕੀਰ ਸਾਈਂ, ਮੈਂ ਸਵਾਲੀਆ ਹੋ ਕੇ ਆਪ ਉੱਤਰ ਲੈਣ ਵਾਸਤੇ ਆਇਆ, ਕਿਉਂਕਿ ਅੰਦਰ ਹਨੇਰਾ ਹੋਣ ਕਰਕੇ ਕੁਝ ਨਿਗਾ ਹੀ ਨਹੀਂ ਆਉਂਦਾ। ਸਰਮਦ ਬਾਹਰ ਸਿੱਖਾਂ ਪਾਸ ਆਇਆ, ਮੰਤਰੀ ਵੇਖ ਕੇ ਹੈਰਾਨ ਰਹਿ ਗਿਆ ਕਿ ਇਤਨਾ ਜ਼ੁਲਮ ਦੇ ਸਰੀਰ ਦੇ ਉੱਤੇ ਹੋਇਆ ਜ਼ੁਲਮ, ਲੱਕ ਪਰ ਬੰਨਣ ਵਾਸਤੇ ਕੋਈ ਕੱਪੜਾ ਨਹੀਂ ਹੈ। ਇਸ ਪਾਸੇ ਉਹਦਾ ਖਿਆਲ ਹਟਾਉਂਦੇ ਹੋਏ ਸਰਮਦ ਨੇ ਕਿਹਾ, ਤੁਸੀਂ ਆਪਣਾ ਸਵਾਲ ਕਰੋ, ਤੁਸੀਂ ਮੇਰਾ ਖਿਆਲ ਨਾ ਕਰੋ। ਮੰਤਰੀ ਨੇ ਕਿਹਾ, ਮੈਂ ਰੂਮ ਦੇ ਇਸ ਬਾਦਸ਼ਾਹ ਦੇ ਹੁਕਮ ਅਨੁਸਾਰ ਸਬਰ ਅਤੇ ਸ਼ੁਕਰ ਦਾ ਨਿਰਣਾ ਕਰਨ ਆਇਆ ਕਿ ਸਬਰ ਕਿਹਨੂੰ ਕਹਿੰਦੇ ਨੇ ਅਤੇ ਸ਼ੁਕਰ ਕਿਸ ਨੂੰ ਕਹਿੰਦੇ ਨੇ। ਇਸ ਗੱਲ ਦਾ ਨਿਸ਼ਚਾ ਕਰਨ ਵਾਸਤੇ ਮੈਂ ਬਹੁਤ ਘੁੰਮਿਆ ਹਾਂ, ਬਲਕਿ ਬਾਦਸ਼ਾਹ ਦੀ ਕਚਹਿਰੀ ਵਿੱਚ ਵੀ ਗਿਆ ਹਾਂ, ਪਰ ਉੱਥੋਂ ਵੀ ਕੋਈ ਤਸੱਲੀ ਬਖਸ਼ ਉੱਤਰ ਨਹੀਂ ਮਿਲਿਆ। ਹੁਣ ਆਪ ਜੀ ਪਾਸ ਆਇਆ ਹਾਂ, ਉਹ ਤੁਸੀਂ ਕਿਰਪਾ ਕਰਕੇ ਮੈਨੂੰ ਨਿਸ਼ਚਾ ਕਰਾਓ, ਸਬਰ ਕਿਹਨੂੰ ਤੇ ਸ਼ੁਕਰ ਕਿਹਨੂੰ ਕਹਿੰਦੇ ਨੇ। ਹੁਣ ਇਹਨਾਂ ਬਚਨਾਂ ਨੂੰ ਸੁਣ ਕੇ ਸਰਮਦ ਫਕੀਰ ਨੇ ਕਿਹਾ, ਚੰਗਾ ਤੂੰ ਫਿਰ ਕੱਲ ਆ ਕੇ ਇਹਨਾਂ ਦੋ ਸਵਾਲਾਂ ਦਾ ਜਵਾਬ ਲੈ, ਪਰ ਇੱਕ ਤਹਿਮਤ ਤੇ ਇੱਕ ਮਸ਼ਕ ਪਾਣੀ ਦੀ ਨਾਲ ਲਈ ਆ। ਉਹ ਦਿਨ ਵੀ ਬੀਤ ਗਿਆ, ਰਾਤ ਵੀ ਬੀਤ ਗਈ। ਦੂਸਰੇ ਦਿਨ ਰੂਮ ਦੇਸ਼ ਦਾ ਮੰਤਰੀ ਆਪਣੇ ਨਾਲ ਇੱਕ ਤਹਿਮਤ ਤੇ ਪਾਣੀ ਦੀ ਮਸ਼ਕ ਲੈ ਕੇ ਆਇਆ। ਆ ਕੇ ਅੱਗੇ ਦੀ ਤਰ੍ਹਾਂ ਪਿਆਰ ਭਰੇ ਲਹਿਜੇ ਵਿੱਚ ਆਵਾਜ਼ ਦਿੱਤੀ, ਹੈ ਫਕੀਰ ਸਾਈਂ, ਮੈਂ ਆਪਦੇ ਕਹੇ ਅਨੁਸਾਰ ਦੋਵੇਂ ਚੀਜ਼ਾਂ ਲੈ ਆਇਆ। ਸਰਬੰਦ ਫਕੀਰ ਨੇ ਆਪਣੀ ਰੂਹਾਨੀ ਸ਼ਕਤੀ ਨਾਲ ਬੂਹਾ ਖੋਲਿਆ ਤੇ ਉਹਨੂੰ ਅੰਦਰ ਵਾੜ ਲਿਆ। ਪਹਿਲੇ ਸਰਬੰਦ ਨੇ ਇਸ਼ਨਾਨ ਕੀਤਾ, ਫਿਰ ਉਹਨੇ ਤਹਿਮਤ ਬੰਨ ਕੇ ਸਮਾਧੀ ਲਗਾ ਲਈ, ਉਸ ਨੂੰ ਪਾਸ ਬਿਠਾ ਲਿਆ, ਫਿਰ ਉਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਿਹਾ, ਅੱਖਾਂ ਮੀਚ। ਜਦੋਂ ਉਹਨੇ ਅੱਖਾਂ ਮੀਚੀਆਂ ਤਾਂ ਸਰਬੰਦ ਨੇ ਆਪਣੀ ਰੂਹਾਨੀ ਤਾਕਤ ਨਾਲ ਸਾਰਾ ਨਜ਼ਾਰਾ ਦਿਖਾ ਦਿੱਤਾ ਕਿ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਹੀ ਰੂਹਾਂ ਹੱਥ ਜੋੜ ਕੇ ਖਲੋਤੀਆਂ, ਕਹਿ ਰਹੀਆਂ ਨੇ, ਹੇ ਫਕੀਰ ਸਾਈਂ, ਤੂੰ ਇੱਕ ਵਾਰੀ ਹੁਕਮ ਦੇ ਦੇ, ਅਸੀਂ ਇਸ ਜ਼ੁਲਮੀ ਬਾਦਸ਼ਾਹ ਦਾ ਸਣੇ ਰਾਜ ਸੱਤਿਆਨਾਸ਼ ਕਰ ਦਈਏ। ਰੂਹਾਂ ਤਾਂ ਵਾਰ ਵਾਰ ਕਹਿੰਦੀਆਂ ਨੇ, ਪਰ ਫਕੀਰ ਸ਼ਰਮਦ ਉਹਨਾਂ ਨੂੰ ਅਜਿਹਾ ਕਰਨ ਦਾ ਖਤਰਨਾਕ ਹੁਕਮ ਦੇਣ ਨੂੰ ਤਿਆਰ ਨਹੀਂ ਹੈ। ਇਸ ਤਰ੍ਹਾਂ ਦਾ ਨਜ਼ਾਰਾ ਦਿਖਾ ਕੇ ਸਰਬੰਦ ਨੇ ਰੂਮ ਦੇਸ਼ ਦੇ ਮੰਤਰੀ ਨੂੰ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ, ਗਣੇਸ਼, ਇੰਨੀਆਂ ਸ਼ਕਤੀਆਂ ਦੇ ਹੁੰਦਿਆਂ ਹੋਏ ਵੀ ਜਿਹੜਾ ਆਦਮੀ ਦੁੱਖ ਤਕਲੀਫ਼ ਨੂੰ ਵਾਹਿਗੁਰੂ ਦਾ ਹੁਕਮ ਜਾਣਦਿਆਂ ਸਹਿਣ ਕਰਦਾ ਹੈ, ਇਹਦਾ ਨਾਮ ਹੁੰਦਾ ਸਬਰ। ਭਾਵ ਕਿ ਜੇ ਖੁਦਾ ਦੁੱਖ ਵੀ ਦੇਵੇ ਤਾਂ ਉਹਨਾਂ ਨੂੰ ਆਪਣੇ ਕਰਮਾਂ ਦਾ ਹੀ ਫਲ ਨਿਸ਼ਚੈ ਕਰਕੇ ਉਸ ਦੀ ਨਿਵਿਰਤੀ ਨਾ ਕਰਦਾ ਹੋਇਆ ਸਹਿਣ ਕਰੇ। ਅਤੇ ਫਿਰ ਇਤਨੀ ਗਰਮੀ ਦੇ ਹੁੰਦਿਆਂ ਅਲਫ ਨੰਗੀਆਂ ਇਤਨੇ ਹਨੇਰੇ ਵਿੱਚ ਰਹਿ ਕੇ ਦਿਹਾੜੀ ਵਿੱਚ ਸਿਰਫ ਇੱਕ ਪਾਣੀ ਦਾ ਪਿਆਲਾ ਤੇ ਇੱਕ ਰੋਟੀ, ਉਹ ਵੀ ਕੋਹਜੇ ਦੀ ਮਿਲਣੀ, ਇਸ ਵਿਖੇ ਜਿਹੜਾ ਪ੍ਰਸੰਨ ਰਹਿਣਾ ਤੇ ਇਸੇ ਦਾ ਨਾਂ ਹੈ ਸ਼ੁਕਰ। ਮੈਂ ਪਰਮੇਸ਼ਰ ਦੇ ਸ਼ੁਕਰ ਤੇ ਸਬਰ ਦੇ ਵਿੱਚ ਹਾਂ। ਸਬਰ ਵੀ ਤੈਨੂੰ ਦੱਸ ਦਿੱਤਾ ਹੈ ਅਤੇ ਤੈਨੂੰ ਇਹ ਵੀ ਦੱਸ ਦਿੱਤਾ ਕਿ ਸ਼ੁਕਰ ਕਿਹਨੂੰ ਕਿਹਾ। ਇਹ ਦੋਨੋਂ ਚੀਜ਼ਾਂ ਦਾ ਸਵਾਲ ਦਾ ਜਵਾਬ ਤੈਨੂੰ ਦੇ ਦਿੱਤਾ। ਇਸ ਤਰ੍ਹਾਂ ਫਕੀਰ ਸਰਮਦ ਨੇ ਉਸ ਦੀ ਤਸੱਲੀ ਕਰਾ ਕੇ ਵਿਦਾ ਕੀਤਾ। ਉਹ ਧੁਨ ਜਣਾਉਂਦਿਆਂ ਹੋਇਆਂ ਫਰੀਦ ਜੀ ਨੇ ਕਥਨ ਕੀਤਾ, ਸਬਰ ਅੰਦਰ ਸਾਬਰੀ ਸਾਬਰੀ ਸੰਤੋਖੀ ਗੁਰਮੁਖ ਜਨ ਮਹਾਤਮਾ ਸਬਰ ਵਿੱਚ ਰਹਿੰਦੇ ਨੇ, ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਹੋਏ ਭਜਨ ਸਿਮਰਨ ਦੇ ਵਿੱਚ ਲੀਨ ਰਹਿੰਦੇ ਨੇ। ਸਬਰ ਇਹੋ ਸਵਾਹ ਜੇ ਤੂੰ ਬੰਦਾ ਦਿੜ ਕਰ ਹੈ, ਸੰਤੋਖ ਦੇ ਧਾਰਨ ਦਾ ਇਹੀ ਲਾਭ ਹੈ ਕਿ ਇਹ ਬੰਦੇ ਜੇਕਰ ਤੂੰ ਇਸ ਸੰਤੋਖ ਨੂੰ ਆਪਣੇ ਮਨ ਵਿੱਚ ਪੱਕਾ ਕਰ ਲੈ। ਤਾਂ ਕਿ ਕਹਿੰਦੇ ਨੇ, ਵੱਧ ਥੀਵਾ ਦਰਿਆਓ ਟੁੱਟਣਾ ਥੀਵਾ ਵਾਹੜਾ, ਸ਼ੁਭ ਗੁਣਾਂ ਨਾਲ ਵੱਧ ਕੇ ਜਿਹੜਾ ਦਰਿਆਓ ਹੈ ਬ੍ਰਹਮ ਸਰੂਪ ਹੋ ਜਾਵੇ, ਫਿਰ ਬ੍ਰਹਮ ਨਾਲੋਂ ਟੁੱਟ ਕੇ ਭਾਵ ਵਿਛੜ ਕੇ ਵਾਹੜਾ, ਵਾਹੜਾ ਤੋਂ ਭਾਵ ਨਾਲਾ, ਅਰਥਾਤ ਜੀਵ ਭਾਵ ਨੂੰ ਪ੍ਰਾਪਤ ਨਾ ਥੀਵਾ ਨਹੀਂ ਹੋਵੇਗਾ। ਜਿਵੇਂ ਇੱਕ ਨਾਲਾ ਹੈ ਪਾਣੀ ਵਾਲਾ, ਉਹ ਚੱਲਦਾ ਚੱਲਦਾ ਸਮੁੰਦਰ ਵਿੱਚ ਲੀਨ ਹੋ ਜਾਵੇ, ਫਿਰ ਵਿਛੜਦਾ ਨਹੀਂ। ਇਸੇ ਤਰ੍ਹਾਂ ਹੀ ਉਦਾਹਰਣ ਦਿੱਤੀ ਹੈ, ਜਿਹੜਾ ਬ੍ਰਹਮ ਦੇ ਵਿੱਚ ਲੀਨ ਹੋ ਗਿਆ ਉਹ ਦੁਬਾਰਾ ਫਿਰ ਵਿਛੜਦਾ ਨਹੀਂ ਹੈ। ਇੱਕ ਸਮੇਂ ਫਰੀਦ ਜੀ ਪ੍ਰੀਖਿਆ ਲੈਣ ਵਾਸਤੇ ਸ਼ੇਖ ਸਰਫ ਨਾਮੇ ਫਕੀਰ ਨੇ ਆਪਣੀ ਧਰਮ ਪਤਨੀ ਨਾਲ ਸਲਾਹ ਕਰਕੇ ਸਮਸਤੀ ਭੰਡਾਰਾ ਕਰਨ ਦਾ ਇਰਾਦਾ ਕਰ ਲਿਆ। ਪਰਖ ਲੈਣੀ ਸੀ ਉਹਨਾਂ ਨੇ ਫਰੀਦ ਜੀ ਦੀ। ਇੱਕ ਦਿਨ ਨੀਯਤ ਕਰਕੇ ਸਾਰੀਆਂ ਚੀਜ਼ਾਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਫਕੀਰਾਂ ਨੂੰ ਨਿਮੰਤਰਣ ਕਹਿ ਭੇਜਿਆ ਕਿ ਫਲਾਣੇ ਦਿਨ ਸਾਰੇ ਫਕੀਰ ਫਲਾਣੀ ਜਗ੍ਹਾ ਤੇ ਆ ਕੇ ਪ੍ਰਸ਼ਾਦ ਛਕਣਾ ਤੇ ਫਰੀਦ ਜੀ ਨੂੰ ਵੀ ਕਹਿ ਦਿੱਤਾ। ਸਮੇਂ ਅਨੁਸਾਰ ਨੀਯਤ ਹੋਏ ਦਿਨ ਸਾਰੇ ਫਕੀਰ ਆ ਕੇ ਇਕੱਠੇ ਹੋ ਗਏ ਅਤੇ ਉਹਨਾਂ ਫਕੀਰਾਂ ਵਾਸਤੇ ਸ਼ੇਖ ਸਰਫ ਨੇ ਬੜੇ ਬੜੇ ਚੰਗੇ ਪਕਵਾਨ ਪੁਲਾਅ ਆਦਿਕ ਤਿਆਰ ਕੀਤੇ। ਫਰੀਦ ਦੇ ਹੰਕਾਰ ਨੂੰ ਤੋੜਨ ਵਾਸਤੇ ਆਪਣੀ ਘਰਵਾਲੀ ਪਾਸੋਂ 12 ਸਾਲਾਂ ਦੇ ਸੜੇ ਹੋਏ ਛੋਲਿਆਂ ਦਾ ਲੂਣਾ ਘੋਗਾ ਤਿਆਰ ਕਰਵਾਇਆ। ਜਿਸ ਵੇਲੇ ਸਾਰੇ ਫਕੀਰ ਪੰਗਤਾਂ ਲਗਾ ਕੇ ਬੈਠ ਗਏ ਤਾਂ ਹੱਥ ਧੁਆ ਕੇ ਸਾਰਿਆਂ ਅੱਗੇ ਬੜੇ ਪ੍ਰੇਮ ਸੰਯੁਕਤ ਨਾਨਾ ਪ੍ਰਕਾਰ ਦੇ ਸਵਾਦ ਦੇ ਮਿਸ਼ਟਾਨ ਤੇ ਨਮਕੀਨ ਖੱਟ ਤੁਰਸ਼ ਬਹੁਤ ਸੋਹਣੇ ਭੋਜਨ ਰੱਖੇ। ਜਿਸ ਵੇਲੇ ਸ਼ਾਹ ਸਰਫ ਨੇ ਨਿਗਾਹ ਕਰਕੇ ਮਾਰਿਆ ਕਿ ਸਾਰਿਆਂ ਨੂੰ ਭੋਜਨ ਆ ਗਿਆ ਕਿ ਨਹੀਂ ਆ ਗਿਆ, ਸਾਰੇ ਫਕੀਰਾਂ ਦੇ ਭੋਜਨ ਪਿਆ ਦੇਖਿਆ ਪਰ ਫਰੀਦ ਜੀ ਦੇ ਅੱਗੇ ਨਹੀਂ ਸੀ ਆਇਆ। ਉਸ ਵੇਲੇ ਆਵਾਜ਼ ਮਾਰ ਕੇ ਕਿਹਾ, ਭਲੀਏ ਲੋਕੇ, ਫਰੀਦ ਜੀ ਵਾਸਤੇ ਭੋਜਨ ਕਿਉਂ ਨਹੀਂ ਲਿਆਂਦਾ, ਫਰੀਦ ਜੀ ਦਾ ਖਾਣਾ ਛੇਤੀ ਜਲਦੀ ਲਿਆ। ਧਰਮ ਪਤਨੀ ਨੇ ਉਸ ਵੇਲੇ ਛੇਤੀ ਨਾਲ ਮਿੱਟੀ ਦੇ ਭਾਂਡੇ ਚ ਘੋਗਾ ਪਾ ਕੇ ਫਰੀਦ ਜੀ ਦੇ ਅੱਗੇ ਰੱਖਿਆ। ਇੱਕ ਮੈਨੂੰ ਸਾਹ ਸਰਫ ਨੇ ਹੱਥ ਜੋੜ ਕੇ ਕਿਹਾ ਕਿ ਪਨੀਏ ਪ੍ਰੇਮ ਦੇ ਸਹਿਤ ਹੋ ਕੇ ਭੋਜਨ ਛਕੋ ਜੀ। ਉਦੋਂ ਸਾਰਿਆਂ ਨੂੰ ਭੋਜਨ ਛਕਦਿਆਂ ਹੋਇਆਂ ਬੜਾ ਸਵਾਦ ਆਇਆ ਪਰ ਫਰੀਦ ਜੀ ਨੂੰ ਕੋਈ ਸਵਾਦ ਨਾ ਆਇਆ, ਕਿਉਂਕਿ ਇੱਕ ਤਾਂ ਉਹ ਘੋਗਾ ਲੂਣਾ ਸੀ, ਦੂਜਾ ਪੁਰਾਣਿਆਂ ਛੋਲਿਆਂ ਦਾ ਹੋਣ ਕਰਕੇ ਕੇੜਾ ਸੀ, ਲੂਣਾ ਹੋਣ ਕਰਕੇ ਖਾਧਾ ਨਹੀਂ ਸੀ ਜਾਂਦਾ, ਜੂਠਾ ਛੱਡ ਨਹੀਂ ਸੀ ਸਕਦਾ। ਅਖੀਰ ਫਰੀਦ ਜੀ ਨੇ ਕਿਹਾ, ਸ਼ੇਖ ਜੀ ਰੰਚਕ ਮਾਤਰ ਨਿਮਕ ਤਾਂ ਦੇਣਾ, ਜਰਾ ਲੂਣ ਦੇਣਾ। ਇਹ ਗੱਲ ਸੁਣ ਕੇ ਸ਼ਾਹ ਸਰਫ ਨੇ ਆਪਣੀ ਔਰਤ ਨੂੰ ਕਿਹਾ, ਕੀ ਗੱਲ ਹੈ, ਤੈਨੇ ਫਰੀਦ ਜੀ ਦੇ ਖਾਣੇ ਵਿੱਚ ਲੂਣ ਨਹੀਂ ਪਾਇਆ? ਕਹਿਣ ਲੱਗੀ, ਸਵਾਮੀ ਜੀ ਦੀ ਇਹ ਗੱਲ ਸੁਣ ਕੇ ਔਰਤ ਨੇ ਤਰਕ ਮਾਰਦਿਆਂ ਕਿਹਾ, ਮੈਂ ਤਾਂ ਇਹ ਭੋਜਨ ਫਕੀਰਾਂ ਲਈ ਤਿਆਰ ਕੀਤਾ, ਮੈਨੂੰ ਇਹ ਨਹੀਂ ਸੀ ਪਤਾ ਮੇਰੇ ਘਰ ਇਹ ਰਸੀਆਂ ਨੇ ਆ ਕੇ ਰੋਟੀ ਖਾਣੀ ਹੈ। ਮੈਂ ਤਾਂ ਆਖਿਆ ਫਕੀਰਾਂ ਨੇ ਖਾਣੀ ਹੈ, ਮੈਨੂੰ ਕੀ ਪਤਾ ਸੀ ਸਵਾਦੀਆਂ ਨੇ ਰੋਟੀ ਖਾਣੀ ਹੈ, ਸਵਾਦ ਲੈਣ ਵਾਸਤੇ ਖਾਣੀ, ਕਦੇ ਫਕੀਰਾਂ ਨੇ ਵੀ ਲੂਣ ਮੰਗਿਆ? ਇਹ ਗੱਲ ਸੁਣ ਕੇ ਫਰੀਦ ਦਾ ਸ਼ਰਮ ਨਾਲ ਸਿਰ ਚੁੱਕ ਗਿਆ, ਸ਼ਰਮ ਦੇ ਵਿੱਚ ਹੀ ਗਰਕ ਹੋ ਗਿਆ। ਉੱਥੋਂ ਉੱਠ ਕੇ ਆਪਣੇ ਮਨ ਨੂੰ ਸਮਝਾਉਣ ਲਈ ਸ਼ਲੋਕ ਉਚਾਰ ਰਿਹਾ, ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ। ਫਰੀਦ ਜੀ ਕਥਨ ਕਰਦੇ ਨੇ, ਮਨ ਪਰਮੇਸ਼ਰ ਦੇ ਡਰ ਦੀ ਜਿਹੜੀ ਫਕੀਰੀ ਧਾਰਨੀ ਹੈ ਬੜੀ ਕਠਿਨ ਹੈ, ਸਾਰਿਆਂ ਨਾਲ ਔਖਾ ਫਕੀਰ ਬਣਨਾ ਹੈ। ਦੁਨੀਆਂ ਵਿੱਚ ਹੋਰ ਸਭ ਕੁਝ ਬਣ ਸਕਦਾ ਹੈ ਪਰ ਫਕੀਰ ਬਣਨਾ ਬੜਾ ਔਖਾ, ਲੋਕਾਂ ਦੀਆਂ ਤਰਕਾਂ ਚੱਲਣੀਆਂ, ਪਤਾ ਨਹੀਂ ਕੀ ਕੀ ਲੋਕ ਬੋਲਦੇ ਨੇ, ਉਹਨਾਂ ਨੂੰ ਸਹਾਰਨਾ, ਕਿਤੋਂ ਰੋਟੀ ਮਿਲੀ ਕਿਤੋਂ ਗਾਲਾਂ ਮਿਲੀਆਂ। ਤੇ ਕਹਿੰਦੇ ਨੇ, ਤੂੰ ਪਰਮਾਤਮਾ ਨਾਲ ਚੋਪੜੀ ਪ੍ਰੀਤੀ ਕਰਦਾ ਭਾਵ ਦਿਖਾਵੇ ਮਾਤਰ ਪ੍ਰੀਤੀ ਕਰਦਾ, ਇੱਕ ਨੇ ਕਿਹਾ ਚੱਲ ਗਿਆ ਦਰਵੇਸ਼ਾ ਦੀ ਰੀਤ। ਰੱਬ ਦੇ ਅਸਲ ਜਿਹੜੀ ਦਰਵੇਸ਼ਾ ਦੀ ਫਕੀਰਾਂ ਵਾਲੀ ਰੀਤੀ ਉੱਪਰ ਇੱਕ ਨੇ ਕਿਹਾ, ਕਹਿੰਦੇ ਇੱਕ ਨੇ ਕਿਹਾ ਤੋਂ ਭਾਵ ਹੁੰਦਾ ਇੱਕ ਅੱਧਾ, ਭਾਵ ਕੋਈ ਵਿਰਲਾ ਹੀ ਚੱਲਦਾ ਪਰਮੇਸ਼ਰ ਦੇ ਅਸੂਲਾਂ ਦੇ ਉੱਪਰ। ਤਾਨ ਪਤਾ ਤਨੂਰ ਜਾਂ ਬਾਲਣ ਹੱਡ ਬਲਨ, ਫਰੀਦ ਜੀ ਕਥਨ ਕਰਦੇ ਨੇ, ਜੇਕਰ ਕੀ ਹੋਵੇ, ਕਹਿੰਦੇ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ, ਜੇਕਰ ਮੂੰਹ ਮੈਨੂੰ ਪਤੀ ਪਰਮਾਤਮਾ ਮਿਲਦਾ ਹੋਵੇ ਤਾਂ ਮੈਂ ਜਿਹੜਾ ਤਨ ਸਰੀਰ ਨੂੰ ਤੰਦੂਰ ਦੇ ਨਿਆਈ ਤਪਾਵਣ ਨੂੰ ਤਿਆਰ ਹਾਂ ਅਤੇ ਹੱਡਾਂ ਨੂੰ ਬਾਲਣ ਦੀ ਨਿਆਈ ਸਾੜਨ ਲਈ ਤਿਆਰ ਹਾਂ, ਜੇਕਰ ਤਰੀ ਦੀ ਤਰਫ ਪੈਰਾਂ ਨਾਲ ਚੱਲਦੀ ਥੱਕ ਜਾਵਾਂ ਤਾਂ ਸਿਰ ਜੁਲਾਂ, ਫਿਰ ਮੈਂ ਸਿਰ ਭਾਰ ਤੁਰਨ ਨੂੰ ਤਿਆਰ ਹਾਂ ਜੇ ਉੱਧਰ ਨੂੰ ਤੁਰਨਾ ਪੈ ਜਾਵੇ। ਫਰੀਦ ਦੇ ਮੂੰਹੋਂ ਇਹ ਸਲੋਕ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਉੱਤਰ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਹੈ, ਤਨ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲਣ। ਇਹ ਫਰੀਦ ਇਸ ਆਪਣੇ ਸਰੀਰ ਨੂੰ ਤੰਦੂਰ ਦੀ ਨਿਆਈ ਨਾ ਤਪਾ ਅਤੇ ਹੱਡਾਂ ਨੂੰ ਬਾਲਣ ਦੀ ਨਿਆਈ ਨਾ ਬਾਲ, ਨਾ ਸਾੜ, ਨਾ ਕਰ। ਸਿਰ ਪੈਰੀ ਕਿਆ ਫੋੜਿਆ ਅੰਦਰ ਪਿਰੀ ਨਿਹਾਲ, ਤੇਰੇ ਦੱਸ ਸਿਰ ਤੇ ਪੈਰਾਂ ਨੇ ਤੇਰਾ ਕੀ ਵਿਗਾੜਿਆ, ਜੇ ਤੂੰ ਇਹਨਾਂ ਨੂੰ ਦੁੱਖ ਦਿੰਦਾ ਹੈ ਸਿਰ ਤੇ ਪੈਰਾਂ ਨੇ ਕੀ ਵਿਗਾੜਿਆ, ਤੂੰ ਆਪਣੇ ਅੰਦਰ ਹੀ ਪ੍ਰੀ ਪਰਮਾਤਮਾ ਨੂੰ ਦੇਖਣਾ ਕਰ। ਆਉਣ ਟੁੰਡ ਹਿੰਦੀ ਸੱਜਣਾ ਸੱਜਣ ਮੈਡੇ ਨਾਲ। ਪਹਿਲੇ ਕਹੇ ਸਲੋਕ ਨੂੰ ਸੁਣ ਕੇ ਫਰੀਦ ਜੀ ਨੇ ਕਿਹਾ, ਗਰੀਬ ਨਿਵਾਜ ਉਹ ਸੱਜਣ ਪਰਮਾਤਮਾ ਹੈ, ਤਾਂ ਮੇਰੇ ਨਾਲ ਹੀ ਹੈ ਪਰ ਮੈਨੂੰ ਹੁਣ ਤੱਕ ਮਿਲਿਆ ਨਹੀਂ। ਇਸ ਲਈ ਮੈਂ ਉਸ ਸੱਜਣ ਪ੍ਰਮਾਤਮਾ ਨੂੰ ਢੂੰਡਦੀ ਫਿਰਦੀ ਹੈ, ਆਪ ਕਿਰਪਾ ਕਰਕੇ ਦੱਸੋ ਕਿ ਪ੍ਰਭੂ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਉੱਤਰ ਦਿੱਤਾ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਨਾਨਕ ਅਲੱਖ ਨਾ ਲਖੀਆ ਗੁਰਮੁਖ ਦੇ ਦਿਖਾਲ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਉਹ ਅਲੱਖ ਪ੍ਰਭੂ ਆਪਣੇ ਆਪ ਤਾਂ ਜਾਣਿਆ ਨਹੀਂ ਜਾ ਸਕਦਾ, ਫਿਰ ਕਿਵੇਂ ਜਾਣਿਆ ਜਾ ਸਕਦਾ। ਕਹਿੰਦੇ ਜੇ ਮੁੱਖ ਗੁਰੂ ਦੀ ਕਿਰਪਾ ਹੋ ਜਾਏ, ਪ੍ਰਾਪਤੀ ਹੋ ਜਾਣ ਤੇ ਉਹਨਾਂ ਦੀ, ਪਹਿਲਾਂ ਗੁਰੂ ਦੀ ਪ੍ਰਾਪਤੀ ਹੋਣੀ, ਉਹਨਾਂ ਦੀ ਕਿਰਪਾ ਹੋ ਜਾਵੇ ਤਾਂ ਉਹ ਵਾਹਿਗੁਰੂ ਦੇ ਦਰਸ਼ਨ ਫਿਰ ਵਾਹਿਗੁਰੂ ਦਿਖਾ ਸਕਦਾ। ਇਹ ਕੋਈ ਨਹੀਂ ਕਹਿ ਸਕਦਾ ਕਿ ਮੈਂ ਰੱਬ ਦਿਖਾ ਸਕਦਾ। ਕਈ ਲੋਕ ਰੱਬ ਦਿਖਾਉਂਦੇ ਨੇ ਨਾ, ਤੇ ਆਪ ਤੁਹਾਨੂੰ ਰੱਬ ਦਿਖਾਈਏ, ਬੜੇ ਲੋਕ ਕਮਲੇ ਹੋ ਕੇ ਇਕੱਠੇ ਹੋ ਜਾਂਦੇ ਨੇ ਉਧਰ ਨੂੰ, ਪਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ ਰੱਬ ਦਿਖਾਉਣ ਦੀ ਵਸਤੂ ਨਹੀਂ ਹੈ। ਰੱਬ ਤਾਂ ਜਦੋਂ ਦਿਖਣਾ ਉਹ ਆਪਣੇ ਆਪ ਹੀ ਦਿਖਣਾ, ਕਿਸੇ ਨੇ ਦਿਖਾਇਆ ਨਹੀਂ ਦਿਖਦਾ। ਤਾਂ ਹੁਣ ਖੁਦਾ ਦੀ ਪ੍ਰਾਪਤੀ ਵਾਸਤੇ ਫਰੀਦ ਜੀ ਕੱਚੀ ਤੰਦ ਨਾਲ ਖੂਹ ਵਿੱਚ ਪੁੱਠੇ ਲੰਘ ਕੇ ਤਪ ਕਰ ਰਹੇ ਸਨ। ਉਹ ਦੇਰ ਨੇਤ ਨਾਲ ਇੱਕ ਦਿਨ ਇੱਕ ਅਯਾਲੀ ਭੇਡਾਂ ਬੱਕਰੀਆਂ ਨੂੰ ਚਾਰਦਾ ਹੋਇਆ ਲੰਘਿਆ। ਜਿਸ ਵਕਤ ਪਾਸੋਂ ਲੰਘਦਿਆਂ ਖੂਹ ਵਿੱਚ ਝਾਤ ਮਾਰੀ ਤਾਂ ਕੀ ਦੇਖਿਆ, ਇੱਕ ਫਕੀਰ ਕੱਚੀ ਤੰਦ ਨਾਲ ਖੂਹ ਵਿੱਚ ਪੁੱਠਾ ਲੰਘ ਕੇ ਤਪ ਕਰ ਰਿਹਾ। ਇਹ ਦੇਖ ਕੇ ਕਿਤਨਾ ਚਿਰ ਉਸੇ ਖੂਹ ਦੀ ਮਣ ਦੇ ਉੱਤੇ ਬੈਠਾ ਦੇਖਦਾ ਰਿਹਾ। ਇਸ ਤਰ੍ਹਾਂ ਉਹ ਰੋਜ਼ ਹੀ ਆ ਕੇ ਬੈਠਾ ਕਿਤਨਾ ਚਿਰ ਫਰੀਦ ਜੀ ਵੱਲ ਦੇਖਦਾ ਰਹਿੰਦਾ। ਇੱਕ ਦਿਨ ਬੈਠਿਆਂ ਬੈਠਿਆਂ ਉਹਨੂੰ ਖਿਆਲ ਆਇਆ ਕਿ ਸ਼ਾਇਦ ਇਸ ਤਰ੍ਹਾਂ ਕਰਨ ਨਾਲ ਕੋਈ ਸ਼ਕਤੀ ਪ੍ਰਾਪਤ ਹੁੰਦੀ ਹੋਵੇਗੀ, ਕਿਉਂ ਨਾ ਹੋਵੇ ਜੋ ਮੈਂ ਇਸੇ ਤਰ੍ਹਾਂ ਹੀ ਕਰਕੇ ਸ਼ਕਤੀ ਪ੍ਰਾਪਤ ਕਰ ਲਵਾਂ। ਇਹ ਸੋਚ ਕੇ ਅਯਾਲੀ ਨੇ ਮੁੰਜ ਦੀ ਰੱਸੀ ਵੱਟ ਕੇ ਆਪਣੀ ਲੱਤਾਂ ਨਾਲ ਬੰਨ੍ਹੀ ਤੇ ਖੂਹ ਦੇ ਪਏ ਸਤੀਰ ਨਾਲ ਬੰਨ੍ਹ ਕੇ ਖੂਹ ਦੇ ਵਿੱਚ ਪੁੱਠਾ ਲੰਘ ਗਿਆ। ਰੱਸੀ ਕੁਝ ਕੱਚੀ ਹੋਣ ਕਰਕੇ ਧਾਰਨਾ ਸਹਾਰਦੀ ਹੋਈ ਟੁੱਟ ਗਈ, ਜਿਸ ਕਰਕੇ ਅਯਾਲੀ ਖੂਹ ਵਿੱਚ ਜਾ ਪਿਆ। ਅਯਾਲੀ ਦੇ ਡਿੱਗਣ ਨਾਲ ਜ਼ੋਰ ਦੇ ਘੜਮ ਦੀ ਆਵਾਜ਼ ਆਈ, ਆਵਾਜ਼ ਦੇ ਆਉਣ ਕਰਕੇ ਫਰੀਦ ਜੀ ਦੀ ਸਮਾਧੀ ਖੁੱਲ ਗਈ। ਕੀ ਵੇਖਦੇ ਨੇ ਕਿ ਇੱਕ ਪੁਰਸ਼ ਜਿਹਦੀਆਂ ਲੱਤਾਂ ਬੰਨੀਆਂ ਹੋਈਆਂ ਖੂਹ ਦੇ ਵਿੱਚ ਡਿੱਗ ਪਿਆ। ਤੇ ਆਪਣੀ ਰੀਸ ਕਰਦਿਆਂ ਦਿਸੇ ਕਰਕੇ ਹੰਕਾਰ ਸਹਿਤ ਇਹ ਸ਼ਲੋਕ ਉਚਾਰਨ ਕੀਤਾ। ਉਦੋਂ ਹੰਸਾਂ ਦੇਖ ਪਰੰਦਿਆਂ ਬੱਗਾਂ ਆਇਆ ਚਾਓ, ਅਸਾਂ ਜੈਸੇ ਹੰਸਾਂ ਨੂੰ ਤਰਦਿਆਂ ਦੇਖ ਕੇ ਇਹਨਾਂ ਬਗਲਿਆਂ ਨੂੰ ਵੀ ਪਖੰਡੀਆਂ ਨੂੰ ਵੀ ਰੀਸ ਆ ਗਈ, ਅਸੀਂ ਵੀ ਪੁੱਠੇ ਲਮਕ ਕੇ ਫਰੀਦ ਵਾਂਗੂ ਕੁਝ ਕਰਨ ਵਾਲੇ ਹੋ ਜਾਈਏ। ਪਰ ਕਹਿੰਦੇ ਨੇ ਡੁੱਬ ਮੂਹੇ ਬਗ ਬੱਪੜੇ ਸਿਰ ਤਲ ਉੱਪਰ ਪਾਉ। ਇਹ ਸ਼ਲੋਕ ਆਪਾਂ ਪਿੱਛੇ ਵਡਹੰਸ ਦੀ ਵਾਰ ਵਿੱਚ 585 ਅੰਗ ਤੇ ਵੀ ਸੁਣ ਕੇ ਆਏ ਹਾਂ। ਉਹ ਕਹਿੰਦੇ ਡੁੱਬ ਮੂਹੇ ਬਗ ਬੱਪੜੇ, ਉਹ ਜਿਹੜੇ ਬਗਲੀ ਪਖੰਡੇ ਬਹੁਤ ਜ਼ਿਆਦਾ ਪਖੰਡ ਕਰਨ ਵਾਲੇ ਪਖੰਡੀ ਸਨ, ਵਿਚਾਰੇ ਸਿਰ ਦੇ ਉਹਨਾਂ ਦੇ ਥੱਲੇ ਪੈਰ ਉੱਪਰ ਨੂੰ ਆਪ ਸਿਰ ਪਰ ਨੇ ਇੱਕ ਖੂਹ ਵਿੱਚ ਡੁੱਬ ਕੇ ਮਰ ਗਏ। ਇਸ ਤਰ੍ਹਾਂ ਹੰਕਾਰ ਸਹਿਤ ਵਚਨ ਉਚਾਰਦੇ ਹੋਏ ਫਰੀਦ ਜੀ ਉੱਥੇ ਚੱਲ ਪਏ। ਚੱਲਦਿਆਂ ਚੱਲਦਿਆਂ ਦੁਪਹਿਰ ਹੋਣ ਕਰਕੇ ਤ੍ਰੇਹ ਨੇ ਬੜਸਤ ਆਇਆ, ਕੁਝ ਦੂਰ ਇੱਕ ਖੂਹ ਹੀ ਨਜ਼ਰ ਆਇਆ ਜਿਸ ਦਾ ਪਾਣੀ ਆਪਣੇ ਆਪ ਬਾਹਰ ਨਿਕਲ ਰਿਹਾ ਸੀ। ਜਿਸ ਵਕਤ ਫਰੀਦ ਜੀ ਖੂਹ ਦੇ ਨੇੜੇ ਗਏ ਤਾਂ ਉਹ ਖੂਹ ਪਰ ਬੈਠੇ ਸਾਰੇ ਪੰਛੀ ਉੱਡ ਗਏ, ਉਹਦਾ ਪਾਣੀ ਨੀਵਾਂ ਹੋ ਗਿਆ। ਫਰੀਦ ਨੇ ਹੈਰਾਨ ਹੋ ਕੇ ਕਿਹਾ, ਖੁਦਾ ਇਹ ਕੀ ਕਾਰਨ ਹੈ, ਮੈਂ ਤਾਂ ਬੰਦਗੀ ਕਰਦਾ ਪਰ ਮੇਰੇ ਇੱਥੇ ਆਉਣਾ ਖੂਹ ਦਾ ਪਾਣੀ ਥੱਲੇ ਉੱਤਰ ਗਿਆ, ਜਦਕਿ ਪਹਿਲਾਂ ਉੱਪਰ ਆਉਣ ਤੇ ਪੰਛੀ ਪਾਣੀ ਪੀ ਰਹੇ ਸੀ। ਇਹ ਆਪ ਜੀ ਬੰਦਗੀ ਕਿਹੜੀ ਕਰਦੇ ਨੇ ਜਿਹੜੀ ਇਹਨਾਂ ਵਾਸਤੇ ਪਾਣੀ ਉੱਤੇ ਕੱਢ ਦਿੱਤਾ। ਫਿਰ ਫਰੀਦ ਜੀ ਦਾ ਹੰਕਾਰ ਦੂਰ ਕਰਨ ਲਈ ਆਕਾਸ਼ਬਾਣੀ ਦੁਆਰਾ ਪ੍ਰਮਾਤਮਾ ਨੇ ਕਿਹਾ, ਫਰੀਦ ਮਨੁੱਖ ਤਾਂ ਮਨੁੱਖਾਂ ਪਾਸੋਂ ਮੰਗ ਕੇ ਅਤੇ ਹਰ ਹੀਲਿਆਂ ਕਰਕੇ ਗੁਜ਼ਾਰਾ ਕਰ ਲੈਂਦੇ ਨੇ, ਪਰ ਇਹਨਾਂ ਪੰਛੀਆਂ ਨੂੰ ਇੱਕ ਮੇਰਾ ਹੀ ਆਸਰਾ ਨਾ, ਇਹ ਕਿਸੇ ਪਾਸੋਂ ਮੰਗਦੇ ਨਹੀਂ ਹਨ, ਇਸ ਲਈ ਇਹਨਾਂ ਵਾਸਤੇ ਪਾਣੀ ਉੱਪਰ ਆ ਰਿਹਾ ਸੀ ਅਤੇ ਤੂੰ ਹੰਕਾਰੀ ਹੈ, ਇਸ ਲਈ ਖੂਹ ਦਾ ਪਾਣੀ ਥੱਲੇ ਉੱਤਰ ਗਿਆ। ਆਕਾਸ਼ਬਾਣੀ ਦੁਆਰਾ ਪ੍ਰਮਾਤਮਾ ਦੇ ਐਸੇ ਬਚਨ ਸੁਣ ਕੇ ਫਰੀਦ ਦਾ ਹੰਕਾਰ ਹੀ ਨਿਵਰਤ ਹੋ ਗਿਆ, ਫਿਰ ਬੰਦਗੀ ਕਰਨ ਵਿੱਚ ਜੁੜ ਗਿਆ। ਕਹਿੰਦੇ ਨੇ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਤੱਤ ਵੇਤਾ ਮਹਾਤਮਾ ਨੂੰ ਵਿਸ਼ੇ ਸੁੱਖਾਂ ਤੋਂ ਨਿਰਲੇਪ, ਸੋ ਪਦਾਰਥਾਂ ਰੂਪੀ ਜਲ ਤੋਂ ਤਰਦਿਆਂ ਦੇਖ ਕੇ ਬਗਲਿਆਂ ਪਖੰਡੀਆਂ ਨੂੰ ਵੀ ਚਾਅ ਆ ਗਿਆ, ਅਸੀਂ ਵੀ ਨਿਰਲੇਪ ਰਹਿਣਾ ਕਰੀਏ। ਦੁੱਧ ਮੂਹੇ ਬਗ ਬੱਪੜੇ ਸਿਰ ਤਾਲੀ ਉੱਪਰ ਪਾ, ਉਹ ਵਿਚਾਰੇ ਜਿਹੜੇ ਬਗਲੇ ਸੀ ਨਾ ਪਖੰਡੀ ਪਦਾਰਥਾਂ ਰੂਪੀ ਜਲ ਵਿੱਚ ਡੁੱਬ ਕੇ ਮਰ ਗਏ, ਕਿਉਂਕਿ ਅੰਤ ਨੂੰ ਉਹਨਾਂ ਪਖੰਡੀਆਂ ਦੇ ਸਿਰ ਥੱਲੇ ਤੇ ਪੈਰ ਉੱਪਰ ਹੋ ਗਏ, ਮੁੜ ਕੇ ਮਾਤਾ ਦੇ ਉਦਰ ਚ ਪੁੱਠੇ ਟੰਗੇ ਗਏ। ਉਸੇ ਪ੍ਰਸੰਗ ਨੂੰ ਮਿਲਦੇ ਜੁਲਦੇ ਅਨੁਸਾਰ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਸਲੋਕ ਇੱਥੇ ਉਚਾਰਿਆ। ਗੋਇੰਦਵਾਲ ਸਾਹਿਬ ਦੇ ਵਿੱਚ ਸਤਿਗੁਰਾਂ ਪਾਸ ਇੱਕ ਸਾਧੂ ਆਇਆ, ਪਰ ਉਹ ਹੈ ਬੜਾ ਪਖੰਡੀ ਸੀ। ਸਤਿਗੁਰਾਂ ਨੇ ਸਾਧੂ ਜਾਣ ਕੇ ਸਤਿਕਾਰ ਦੇ ਕੇ ਆਪਣੇ ਪਾਸ ਆਸਣ ਲਗਵਾ ਕੇ ਬਿਠਾ ਲਿਆ। ਤਾਂ ਉਸ ਵਕਤ ਹਾਲੇ ਦੋ ਤਿੰਨ ਦਿਨ ਹੀ ਬੀਤੇ ਸੀ ਕਿ ਸਤਿਗੁਰੂ ਅਮਰਦਾਸ ਮਹਾਰਾਜ ਪ੍ਰਸ਼ਾਦ ਛੱਡ ਕੇ ਨਿਤਨੀ ਅਨੁਸਾਰ ਪ੍ਰਸ਼ਾਦ ਛਕਣ ਤੋਂ ਬਾਅਦ ਫਿਰ ਟਹਿਲਣ ਲਈ ਚਲੇ ਗਏ। ਪਰ ਇਸ ਵਾਰੀ ਸੁੱਚੇ ਮੋਤੀਆਂ ਦੀ ਮਾਲਾ ਸਿਮਰਨਾ ਉੱਥੇ ਹੀ ਛੱਡ ਗਏ ਆਸਣ ਤੇ। ਪਿੱਛੋਂ ਇਹਨੇ ਦੇਖਿਆ ਕਿ ਮਹਾਰਾਜ ਸਿਮਰਨ ਨਹੀਂ ਛੱਡ ਗਏ ਨੇ, ਸੁੱਚੇ ਮੋਤੀ ਨੇ ਕਿਉਂ ਨਾ ਚੱਕ ਲਈਏ। ਆਪਣੇ ਸਾਧੂ ਪੁਣੇ ਦਾ ਵੀ ਖਿਆਲ ਨਾ ਕੀਤਾ ਕਿ ਮੈਨੂੰ ਕੋਈ ਦੇਖੂਗਾ ਮਾੜਾ ਕਹੂਗਾ। ਉਸ ਵਕਤ ਤੀਜੇ ਪਾਤਸ਼ਾਹ ਦਾ ਸਿਮਰਨਾ ਚੱਕ ਲਿਆ ਉਹਨੇ। ਜਿਸ ਵੇਲੇ ਮਹਾਰਾਜ ਵਾਪਸ ਆਏ, ਪੁੱਛਿਆ ਬਾਈ ਸਾਡਾ ਸਿਮਰਨਾ ਪਿਆ ਸੀ ਇੱਥੇ? ਪਤਾ ਨਹੀਂ ਜੀ, ਕੋਈ ਨਾ ਮੰਨੇ। ਮਹਾਰਾਜ ਕਹਿੰਦੇ ਚੰਗਾ ਭਾਈ, ਕੋਈ ਨੀ, ਆਪੇ ਅਕਾਲ ਪੁਰਖ ਨੇ ਵਾਪਸ ਕਰ ਦੇਣਾ। ਇੰਨੀ ਗੱਲ ਕਹੀ ਕਿ ਹਵਾ ਆਈ ਬੜੀ ਤੇਜ਼, ਉਹ ਸਾਧ ਦਾ ਆਸਣ ਜਿਹਾ ਪਾਸੇ ਉੱਡ ਗਿਆ। ਇੱਕ ਪਾਸੇ ਆਸਣ ਚੱਕਿਆ ਗਿਆ ਤਾਂ ਉਹਦੇ ਥੱਲਿਓ ਸਿਮਰਨਾ ਨਿਕਲ ਆਇਆ। ਮਹਾਰਾਜ ਸੱਚੇ ਪਾਤਸ਼ਾਹ ਦੇਖ ਕੇ ਬੜੇ ਦੁਖੀ ਹੋਏ ਇਸ ਗੱਲ ਨੂੰ। ਲਿਬਾਸ ਸਾਧੂਆਂ ਵਾਲਾ ਕੰਮ ਕਿਹੋ ਜਿਹਾ ਕਰਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਤੈਨੂੰ ਪਰਸਾਂ ਦਾ ਇਹਨੇ ਨਾਂ ਰੱਖਿਆ ਹੋਇਆ, ਸਾਨੂੰ ਕੀ ਪਤਾ ਸੀ ਤੂੰ ਇਸ ਤਰ੍ਹਾਂ ਦਾ ਹੈ? ਤਾਂ ਉਸ ਪ੍ਰਤੀ ਫਿਰ ਉਚਾਰਿਆ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਮੈਂ ਤਾਂ ਇਹਨੂੰ ਵਡਹੰਸ ਜਾਣਿਆ। ਮਹਾਰਾਜ ਕਹਿੰਦੇ ਮੈਂ ਜਾਣਿਆ ਕੋਈ ਵੱਡਾ ਮਹਾਤਮਾ ਹੈ, ਇਹ ਨਿਸ਼ਚੇ ਕਰਦੇ ਹੋਏ ਤਾਂ ਹੀ ਤਾਂ ਮੈਂ ਸਾਧੂ ਦਾ ਸੰਗ ਕੀਤਾ ਸੀ। ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ, ਜੇ ਮੈਂ ਜਾਣਦਾ ਕਿ ਬੱਪੜਾ ਵਿਚਾਰਾ ਬਗਲੇ ਦੀ ਨਹੀਂ ਪਖੰਡੀ ਹੈ ਤਾਂ ਮੈਂ ਕਦੇ ਵੀ ਜਨਮ ਤੋਂ ਭਾਵ ਸ਼ੁਰੂ ਤੋਂ ਹੀ ਜਿਸ ਵੇਲੇ ਆਇਆ ਸੀ ਉਸ ਵੇਲੇ ਨੂੰ ਆਪਣੇ ਅੰਗਾਂ ਨਾਲ ਨਾ ਭੇੜੀ ਤੋਂ ਭਾਵ ਛੋਣ ਦਿੰਦੇ, ਕੋਲੀ ਨਾ ਬਿਠਾਉਂਦੇ, ਸਾਨੂੰ ਪਤਾ ਹੁੰਦਾ ਬਗਲਾ ਹੈ। ਤੇ ਹੁਣ ਅਮਲੇ ਅਰਥ ਵਿੱਚ ਕਹਿੰਦੇ ਨੇ ਕਿ ਇਹਦਾ ਅੰਤਰੀ ਭਾਵ ਕੈਸਾ ਕਰਦੇ ਨੇ ਕਿ ਮੈਨੇ ਇਸ ਮਨੁੱਖਾ ਦੇਹ ਨੂੰ ਬੜਾ ਚੰਗਾ ਜਾਣਿਆ, ਬੜਾ ਹੰਸ ਜਾਣਿਆ, ਕਿ ਹੀਰਿਆਂ ਵਾਂਗੂ ਅੰਗੋਲਕ ਹੈ, ਤਾਂ ਮੈਂ ਇਹ ਸੰਗ ਕੀਤਾ। ਪਾਵੇ ਨੂੰ ਪਾਲਿਆ ਪੋਸਿਆ, ਜੇ ਮੈਂ ਜਾਣਦਾ ਕਿ ਬਗਲੇ ਵਾਂਗੂ ਹੋਰ ਦਾ ਹੋਰ ਹੀ ਰੰਗ ਪਕੜਨੇ ਵਾਲਾ, ਤਾਂ ਜੋ ਪਹਿਲੇ ਬਾਲਕ ਸੀ, ਫਿਰ ਕਿਸ਼ੋਰ ਹੋ ਗਿਆ, ਫਿਰ ਜੋਵਨ ਅਵਸਥਾ, ਫਿਰ ਅਧਖੜ ਉਮਰ, ਹੁਣ ਬੁੱਢਾ ਹੋ ਗਿਆ, ਤਾਂ ਫਿਰ ਮੈਂ ਜਨਮ ਕਾਲ ਤੋਂ ਹੀ ਇਸ ਨਾਲ ਅੰਗ ਨਾ ਲਾਉਂਦੀ, ਹਿਰਦੇ ਨਾਲ ਨਾ ਲਾਉਂਦੀ, ਨਾਲ ਨਾ ਬਣਾਉਂਦੇ ਹਿਰਦੇ ਚ ਪਾਲ, ਹਿਰਦੇ ਕਰਕੇ ਅਰਥਾਤ ਖਾਸ ਤਵੱਜੋ ਦੇ ਕੇ ਇਹਨੂੰ ਪਾਲਦੇ ਪੋਸਦੇ ਨਾ। ਫਿਰ ਉਹ ਸਾਧੂ ਸਤਿਗੁਰਾਂ ਪਾਸੋਂ ਸਾਰੇ ਬਚਨ ਸੁਣ ਕੇ ਸਹਿਮਿਆ ਹੋਇਆ, ਕਹਿੰਦਾ ਬਖਸ਼ ਲਓ ਬਖਸ਼ ਲਓ ਕਰਦਾ ਹੋਇਆ ਸਤਿਗੁਰਾਂ ਚਰਨਾਂ ਤੋਂ ਡਿੱਗ ਪਿਆ। ਇਹ ਕੌਤਕ ਦੇਖ ਕੇ ਸਿੱਖਾਂ ਨੇ ਕਿਹਾ ਮਹਾਰਾਜ ਇਹ ਤਾਂ ਬੜੀ ਛੇਤੀ ਸੁਧਰ ਗਿਆ। ਉਸ ਵੇਲੇ ਸਿੱਖਾਂ ਨੂੰ ਸਮਝਾਉਂਦੇ ਹੋਏ ਅਗਲਾ ਸਲੋਕ ਉਚਾਰਿਆ, ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਧਰੇ। ਇਹ ਗੁਰਸਿੱਖੋ, ਬਗਲੇ ਤੋਂ ਹੰਸ ਕਰ ਦਿੱਤਾ ਕੋਈ ਵੱਡੀ ਗੱਲ ਨਹੀਂ ਹੈ, ਜੇਕਰ ਪਖੰਡੀ ਤੋਂ ਇਹ ਮਹਾਤਮਾ ਹੋਗਾ ਕੋਈ ਅਸ਼ਚਰਜ ਨਹੀਂ ਹੈ, ਕਿਉਂਕਿ ਜਾ ਕਉ ਨਦਰ ਧਰੇ, ਜਿਸ ਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਧਾਰਦਾ ਨਾ, ਜਿਸ ਮਰਜ਼ੀ ਉੱਤੇ ਵੀ ਕਰ ਦੇਵੇ, ਜੇਕਰ ਫਿਰ ਇਸ ਪ੍ਰਕਾਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਉਹ ਪੂਰਨ ਮਹਾਤਮਾ ਹੋ ਜਾਂਦਾ ਹੈ। ਇਹ ਵਾਹਿਗੁਰੂ ਦੀ ਨਿਸ਼ਾਨੀ ਦੇਖੋ, ਕਿੱਡੀਆਂ ਕਿੱਡੀਆਂ ਕੋਹੜੀਆਂ ਨੂੰ ਤਾਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਨੇ। ਸੱਜਣ ਠੱਗ ਕੌਡਾ ਰਸ ਕਿੰਨੀਆਂ ਕੁ ਦੀ ਗਿਣਤੀ ਕਰਨੀ ਹੈ, ਸਾਰਿਆਂ ਨੂੰ ਤਾਰਿਆ ਸਤਿਗੁਰੂ ਜੀ ਨੇ। ਜੇ ਤੁਸ ਭਾਵੈ ਨਾਨਕਾ ਕੱਗ ਹੋ ਹੰਸ ਕਰੇ, ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ ਜੇ ਇਹ ਅਕਾਲ ਪੁਰਖ ਨੂੰ ਭਾ ਜਾਵੇ ਬਗਲੇ ਤੋਂ ਵੀ ਉਹ ਕੱਗ ਕਾਂ ਤੋਂ ਹੰਸ ਕਰ ਦਿੰਦੇ ਨੇ। ਭਾਵ ਤਾਂ ਵੀ ਨਹੀਂ ਆਈ ਮੰਦ ਕਰਮਾਂ ਕਰਨੇ ਕਰਕੇ ਕਾਲੇ ਮਨ ਵਾਲੇ ਕਪਟੀ ਪੁਰਸ਼ ਨੇ ਨਾ, ਉਹਨਾਂ ਨੂੰ ਹੰਸ ਕਰ ਦਿੰਦੇ। ਤੱਤ ਵੋਤਾ ਮਹਾਤਮਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਲੋਕ ਉਚਾਰਨ ਕੀਤਾ ਹੈ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਸੰਸਾਰ ਰੂਪੀ ਜੋ ਸਰੋਵਰ ਉੱਤੇ ਜੀਵ ਰੂਪੀ ਪੰਛੀ ਕਿੰਨੇ ਨੇ? ਹੇਕੜੋ ਇੱਕ ਪਾਗ ਇਕੱਲਾ ਹੀ ਹੈ, ਪਰ ਜਿਹੜੇ ਜਿਹੜੇ ਫਾਹੀ ਵਾਲ ਫਸਾਉਣ ਵਾਲੇ ਨੇ, ਸੱਪ ਬਿੱਛੂ ਸ਼ੇਰ ਬੁਝਾੜ ਇਹ 50 ਨੇ। ਇਹ ਜੀਵ ਰੂਪ ਪੰਛੀ ਦੇ ਫਸਾਉਣ ਵਾਲੇ ਤੋਂ ਨਿਮਨ ਲਿਖਤ ਜਿਹੜੇ ਨੇ 50 ਚੀਜ਼ਾਂ ਆਉਂਦੀਆਂ ਸਾਰੀਆਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, चतुष्टे अंतकरण जिहड़ा हुंदा मन बुद्ध चित अहंकार यह 14 इंद्रिय तो 14 ही इन्होंने विषय फिर 14 ही इन्होंने देवते 14वां फिर इस प्रकार 42 14 + 42 हो गए 5 काम क्रोध 3 गुण ये 8 पा के 50 बन गए। एहो तन लहरी गद थिया सच्चे तेरी आस ये जिहड़ा शरीर है काम आदिक संकल्पां विकल्पां रूप लहरां विच गड्डिया होया है क्योंकि इन्हां तों बचण वास्ते ये सच्चे प्रभु इक तेरी आसा है तू कृपा करे तो इन्हां लहरां तों बचा हो सकदा है। प्रभु की प्राप्ति की इच्छा वाली एक सखी ने फरीद जी की उपमा सुन के आके कहा कवन सो अखर कवन गुण कवन सो मणिया मंत्र वो केड़ा अखर है जिन्हों मैं पढ़ना करा वो केड़ा गुण है जिन्हों मैं धारण करा अते वो केड़ा सो श्रेष्ठ मणिया श्रोमणी मंत्र है जिन्हों मैं जपना करा कवन सो वेश सो हाँ करी जित वस आला कंठ वो मैं केड़ा श्रेष्ठ जिहड़ा है लिबास धारण करा जिस करके मेरा पति मेरे वस च आ जाए परमात्मा। असा दुनियावी तौर पर भी संसारी स्त्रियां पति नूं वस करन नूं फिरदियां ने इस तरह प्रश्न सुन के फरीद जी अगले श्लोक राही उन्हूं पति दे वस करन दी जो विधि समझाउंदे ने निवण सो अखर खवण गुण जेवा मणिया मंत जिहड़ा निम्रता गुण धार के हर एक दे अगे न्यौ के झुके रहना इन्हां श्रेष्ठ अखरां नूं पढ़ना कर यही अखर है अखर होर कित्थों लिख के लियाउणे निम्रता फिर जिहड़ी हर एक दी झोली दे विच जाके पै जाणा कि कित्थों की सुनना पैणा किसी की बोली किसी की कबोली तो यह जिहड़ी इहनूं सहारना कर यही गुण धारना कर जिथे मर्जी चली जाई जिहड़े जे मर्जी सहुरे मिल जाण अग्गों बोल कबोल नूं सहारना ही पैणा तो इस करके कहिंदे ने फिर जिहड़ा जिहड़ा दे नाल प्रभु का नाम उचारना यही मणिया है मणिया तो मंत्र श्रोमणी मंत्र सतनाम श्री वाहिगुरु यह मंत्र ग्रहण करना है। एक है भैने वेश कर ता वस आवी कंत हे जस रूप भैने सखिए इन्हां तिना गुणा रूप लिबास नूं धारना कर ता तेरा पति जो परमात्मा है तेरे वस विच आ जाएगा। अथवा कहिंदे ने कवन सो अखर वो जंतर दे केड़े अखर ने कवन गुण केड़ा गुण है धागा है धाग टूणा है कवन सो मणिया मंत वो केड़ा मंत्र श्रोमणी है कवन सो वेसो हों करी फिर वो केड़ा लिबास धारण करा जित वस आवै कंठ जिस करके मेरा पति परमात्मा परमात्मा दे मेरे वसकार हो जावे मेरे वस विच आ जावे तां उत्तर दिंदे ने निवण सो अखर जिहड़ा निम्रता गुण धारना यही जंतर दे अखर ने जिहड़ा कहना मैं तां कीड़ी जिन्नी भी ताकत नहीं है मेरे च मैं तां बड़ा नमाणा निकाणा हाँ गरीब हाँ जी दास हाँ जी इन्हां बचनां नूं कहे फिर खवण गुण दूजे दे बचनां नूं सहारना दुख सुख नूं सहारना यही गुण करे टूणा करे कोई कुछ बोली जावे उहनूं सहार लैणा जिहड़ा मणिया मंत जिहड़ा नाल जिहड़े मिठे बचन बोलने ने यही श्रोमणी मंत्र है गुरां दे मणियां च श्रोमणी उपदेश रूप मंत्र नूं जो जीवा नाल उचारदा यही मंत्र है। ए त्रै भैणे वेस कर तां वस आवी कंत कहिंदे तिन गुण निम्रता धारनी दुख सुख विच संबुद्धि मिठे वचन उचारने फिर जी कथन करने भैणे इन्हां तिना गुणा रूपी वेस नूं धारना कर तिना गुणा नूं धार के चौथा सफाई रूप वेस धारना कर तां पति परमात्मा दे तेरे वसीकार होवेगा। केड़े केड़े तिन गुण ने निम्रता धारनी दुख सुख संबुद्धि रखनी मिठे वचन उचारने निम्रता गुण जिहड़ा धारना है इहदा उपदेश दिंदिआं कहिंदे ने मत हुंदी होए इआणा ताण हुंदे होए निताणा कहिंदे अकल दे हुंदिआं होइआं वी न्याणा बण रहे साध संगत दे अगे गुरु साहब दे अगे गुरसिखां दे अगे महात्मा सामणे हो गए वड्डे अगे हो गए कदे ना कहे मैं जाणदा हां इहनां सामणे कदे नहीं कहिणा मैं जाणदा की जानदा कुछ भी नहीं जानदा इस करके कहना है महाराज आप ही कृपा कर दे सारी तुहाडी बख्शिश द्वारा हो रहा भाव जो अपनी अकल का हंकार ना करे क्योंकि प्रभु की प्राप्ति घोड़े सुभा करते हैं। फिर जो ताण है ਸਰੀਰਕ ਬਲ ਦੇ ਹੁੰਦਿਆਂ ਹੋਇਆ ਨਿਤਾਲਾ ਰਹਿਣਾ ਆਪਣੇ ਸਰੀਰਕ ਬਲ ਦਾ ਹੰਕਾਰ ਨਾ ਕਰੇ। ਤੋ ਅੱਗੇ ਤਾਣ ਕੀ ਕਹਿੰਦੇ, ਆਤਮਕ ਬਲ ਦੇ ਹੁੰਦਿਆਂ ਹਾਂ ਵੀ ਭਾਈ ਮਤੀ ਦਾਸ, ਭਾਈ ਮਨੀ ਸਿੰਘ, ਸ਼ਮਸ ਤਬਰੇਜ ਅਤੇ ਮਨਸੂਰ ਆਦਿਕ ਦੀਆਂ ਜੋ ਇਹ ਉਹਨਾਂ ਦੀ ਤਾਂ ਨਿਤਾਲਾ ਹੋ ਕੇ ਰਹੇ। ਤੋ ਇਸ ਪ੍ਰਕਾਰ ਸ਼ਕਤੀਆਂ ਨਾ ਦਿਖਾਵੇ, ਸ਼ਕਤੀਆਂ ਹੁੰਦਿਆਂ ਹਾਂ ਵੀ ਇਹਨਾਂ ਨੂੰ ਲੁਕੋ ਛੱਡੇ। ਅਣ ਹੁੰਦੇ ਆਪ ਵੰਡਾਏ, ਆਪਣੇ ਪਾਸ ਤਾਂ ਕੋਈ ਪਦਾਰਥ ਜਮਾਂ ਨਹੀਂ, ਪਰ ਜਿਸ ਵੇਲੇ ਮਿਲ ਜਾਵੇ ਤਾਂ ਉਹਨੂੰ ਆਪ ਵੰਡਾਏ, ਵੰਡ ਕੇ ਖਾਣਾ ਕਰੇ। ਕੋ ਐਸਾ ਭਗਤ ਸਦਾ ਏ, ਅਣ ਹੁੰਦਾ ਜੋ ਅਗਿਆਨ ਹੈ ਉਹਨੂੰ ਵੀ ਵੰਡਾ ਦੇਵੇ, ਤੇ ਅਗਿਆਨ ਨੂੰ ਅਣ ਹੁੰਦਾ ਇਸ ਲਈ ਕਿਹਾ ਜੋ ਗਿਆਨ ਕਾਲ ਵਿੱਚ ਇਹਦੀ ਸਥਿਤੀ ਨਹੀਂ ਰਹਿੰਦੀ, ਅਗਿਆਨ ਉੜ ਜਾਂਦਾ। ਅਣ ਹੁੰਦੇ ਸਰੀਰ ਦੇ ਉਦਮਾਨ ਨੂੰ ਜੋ ਹੈ ਆਪ ਆਪਾ ਭਾ ਹੰਕਾਰ ਸਹਿਤ ਇਸ ਢੰਗ ਨਾਲ ਵੱਢ ਦੇਵੇ ਕਿ ਆਪਣੇ ਆਪ ਦੇ ਵਿੱਚੋਂ ਅਣਹੋਣ ਦਾ ਹੰਕਾਰ ਦੂਰ ਕਰ ਦੇਵੇ। ਮਹਾਰਾਜ ਕੀ ਕਹਿੰਦੇ ਨੇ ਕਿ ਅਣਹੋਣ ਦਾ ਆਪ ਗਿਣਾ ਦਿੰਦੇ, ਐਵੇਂ ਕਈ ਆਪਣੇ ਆਪ ਨੂੰ ਅੱਗੇ ਹੋ ਕੇ ਜਾਂਦੇ ਨੇ। ਇਸ ਤਰ੍ਹਾਂ ਦੇ ਗੁਣਾਂ ਵਾਲਾ ਕੋਈ ਵਿਰਲਾ ਹੀ ਭਗਤ ਧਨੀ ਮਾਲਕ ਪ੍ਰਭੂ ਨੂੰ ਨਿਸ਼ਚੇ ਕਰਦਿਆਂ ਹੋਇਆ ਕਿਸੇ ਨੂੰ ਇੱਕ ਵੀ ਫਿੱਕਾ ਨਾ ਬਚਣ, ਗਾਲ ਆਏ, ਗਾਲ ਆਏ ਤੋਂ ਭਾਵ ਉਚਾਰ ਨਾ ਕਰੇ, ਇੱਕ ਫਿੱਕਾ ਨਾ ਗਾਲ ਆਏ। ਗੱਗੇ ਕੰਨਾ ਲੱਲੇ ਨੇ ਵੀ ਕਹਿਣਾ, ਇਹ ਨਹੀਂ ਕਹਿਣਾ ਕਿ ਇੱਕ ਫਿੱਕਾ ਨਾ ਗਲਾਏ, ਗਲਾਏ ਨਹੀਂ ਕਹਿਣਾ, ਇੱਕ ਫਿੱਕਾ ਨਾ ਗਾਲ ਆਏ। ਸਭਨਾ ਮੈਂ ਸੱਚਾ ਧਨੀ, ਕੀ ਕਹਿਣੇ ਨੇ, ਜੇ ਕਿਸੇ ਨੂੰ ਸੁੱਖਾਂ ਦੀ ਇੱਛਾ ਤਾਂ ਸਾਰਿਆਂ ਵਿੱਚ ਜੋ ਸੱਚਾ ਧਨੀ ਮਾਲਕ ਹੈ ਵਾਹਿਗੁਰੂ, ਉਹਨੂੰ ਸਾਰਿਆਂ ਵਿੱਚ ਨਿਸ਼ਚਾ ਕਰੇ, ਫਿਰ ਕਿਸੇ ਨਾਲ ਗੱਲ ਨਾ ਕਰੇ, ਫਿੱਕੀ ਫਿੱਕਾ ਨਾ ਬੋਲੇ, ਕਿਉਂਕਿ ਫਿੱਕੇ ਬਚਨਾਂ ਦੇ ਬੋਲਣ ਕਰਕੇ ਪ੍ਰਭੂ ਦੀ ਦਰਗਾਹ ਦੇ ਵਿੱਚੋਂ ਥੱਲੇ ਸੁੱਟ ਦਿੱਤਾ ਜਾਂਦਾ ਹੈ। ਕੀ ਕਹਿੰਦੇ ਨੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦਿਆ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟਿਆ, ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂੰਹ ਸਿਆਖੀਆ, ਪਾਣਾ ਲਹਿਸ ਜਾਏ, ਜੁੱਤੀਆਂ ਦੀ ਸਜ਼ਾ ਪ੍ਰਾਪਤ ਹੁੰਦੀ ਹੈ। ਜਿੱਤ ਬੋਲਿਆ ਪਤ ਪਾਈਆ, ਸੋ ਬੋਲਿਆ ਪ੍ਰਵਾਣ, ਫਿੱਕਾ ਬੋਲ ਵਿਗੁੱਤਣਾ ਸੁਣ ਮੂਰਖ ਮਾਨਾ ਜਾਣ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਕਿਰਤ ਪੈ ਕਮਾਵਣਾ ਕੋਈ ਨਾ ਮੇਚਣਹਾਰ। ਸੂਰੀ ਦੀ ਵਾਰ ਦਾ 700 ਕਲਮੇ ਉੱਤੇ ਇਹ ਸਤਿਗੁਰੂ ਨੇ ਸਲੋਕ ਉਚਾਰਨ ਕੀਤਾ ਹੈ। ਪ੍ਰਭਾਵ ਕੀ ਕਹਿੰਦੇ ਨੇ ਹੁਣ ਅੱਗੇ, ਸੋ ਹਿਆਏ ਨਾ ਕਹੀ ਥਾਹੇ ਮਾਣਕ ਸਭ ਅਮੋਲਵੇ, ਫਿੱਕਾ ਨਾ ਬੋਲ ਕਿਸੇ ਨੂੰ, ਕਿਉਂਕਿ ਫਿੱਕੇ ਬਚਨ ਬੋਲ ਕੇ ਜੋ ਹੈ ਕਹੀ ਹਿਆਓ ਕਿਸੇ ਦਾ ਹਿਰਦੇ ਨੂੰ ਨਾ ਥਾਹੇ ਤੋਂ ਭਾਵ ਨਾ ਢਾਉਣਾ ਨਾ ਕਰ, ਕਿਉਂਕਿ ਸਾਰਿਆਂ ਦੇ ਹਿਰਦੇ ਮਾਣਕਾਂ ਵਾਂਗੂ ਅਮੋਲਕ ਨੇ, ਸਾਰਿਆਂ ਦੇ ਹਿਰਦੇ ਚ ਅਮੋਲਕ ਮਾਣਕ ਰੂਪ ਪਰਮਾਤਮਾ ਹੈ, ਇਸ ਲਈ ਕਿਸੇ ਦਿਲ ਨੂੰ ਨਾ ਦਿਖਾਇਆ ਕਰ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਸਾਰਿਆਂ ਦੇ ਮਨ ਮਾਣਕਾਂ ਵਾਂਗੂ ਮੁਲਕ ਨੇ, ਅਤੇ ਜਿਹੜਾ ਫਿੱਕਾ ਬਚਨ ਬੋਲ ਕੇ ਕਿਸੇ ਦੇ ਹਿਰਦੇ ਨੂੰ ਠਾਹਣ ਕਰਨਾ ਢਾਉਣਾ ਹੈ, ਇਹ ਮੂਲ ਨਾ ਕਰੇ, ਕਦਾ ਚਿੱਤ ਨਾ ਕਰੇ, ਇਹ ਕੋਈ ਚੰਗਾ ਨਹੀਂ ਹੈ ਦੂਜੇ ਦਾ ਚਿੱਤ ਦਿਖਾਉਣਾ। ਜੇ ਤਾਂ ਪਿਰੀਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ, ਮਹਾਰਾਜ ਕਹਿੰਦੇ ਭਾਈ ਜੇ ਤੈਨੂੰ ਪਿਰੀ ਪਰਮਾਤਮਾ ਦੇ ਨਾਲ ਮਿਲਣ ਦੀ ਸਦਰ ਹੈ, ਕੋਈ ਇੱਛਾ ਹੈ, ਤੂੰ ਕਹੀ ਦਾ ਕਿਸੇ ਦੇ ਜੋ ਹਿਆਓ ਹਿਰਦੇ ਨੂੰ ਨਾ ਠਾਹੇ, ਢਾਉਣਾ ਨਾ ਕਰ, ਆ ਫਿੱਕੇ ਬਚਨ ਬੋਲ ਕੇ ਕਿਸੇ ਦੇ ਦਿਲ ਨੂੰ ਦਿਖਾਇਆ ਕਰ, ਸਾਰਿਆਂ ਦੇ ਉੱਪਰ ਇਸੇ ਪ੍ਰਕਾਰ ਇੱਕੋ ਹੀ ਨਿਗਾਹ ਰੱਖਿਆ ਕਰ। ਤੋ ਸਤਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ ਇਹ ਸੇਖ ਸ੍ਰੀ ਜੀ ਦੇ ਸਾਰੇ ਚਾਰ ਸ਼ਬਦ ਆਏ ਨੇ। ਤੋ ਇੱਥੇ ਆ ਕਰਕੇ ਭਗਤ ਫਰੀਦ ਜੀ ਦੇ ਜੋ ਸਲੋਕ ਨੇ ਉਹ ਸਮਾਪਤ ਹੋਏ ਨੇ। ਤਨ ਤਨ ਸਤਿਗੁਰੂ ਨਾਨਕ ਦੇਵ ਮਹਾਰਾਜ, ਇਹਨਾਂ ਦਾ ਅੱਜ ਪਵਿੱਤਰ ਅਵਤਾਰ ਦਿਹਾੜਾ ਹੈ, ਸਰਬੱਤ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ।